2300 पर नोवो इवेंट्स पे।
एलएमएल मॉर्गेजेस सपोर्टिंग स्पॉन्सर ऑफ वाई मीडिया कवरेज ऑन एशिया कप 2022 ब्रिंग यू वन स्टॉप शॉप सॉल्यूशन। कॉल देम एट 416-725-7872 और विजिट देयर वेबसाइट www.lmlmortgages.com।
हमारे साथ हैं इस सेगमेंट के मेन स्पॉन्सर स्वप्नाचारी होम लाइफ गैलेक्सी रियल एस्टेट से, जो शेयर करेंगी मार्केट अपडेट।
सलाम नमस्ते सत श्री अकाल। आज हम देखने वाले हैं कि होम इम्प्रूवमेंट लोन या होम रेनोवेशन लोन क्या होता है। जैसे कि आप सारे जानते हैं, एक घर का वैल्यू किचन, वॉशरूम, नया रूफ, नया एसी एंड फर्नेस, न्यू फ्लोरिंग या फिर बेसमेंट फिनिश करने से घर का वैल्यू ऑटोमेटिकली इंक्रीज हो जाता है। ऐसे बहुत सारे लेंडर्स हैं जो होम इम्प्रूवमेंट लोन या होम रेनोवेशन लोन देने के लिए रेडी है। अगर आप लेंडर्स के पास जाते हो, नॉर्मली लेंडर्स आपका इनकम या क्रेडिट स्कोर एंड घर के अप्राइजल वैल्यू ये सारा देखकर ही आपको लोन देते हैं, लेकिन ऐसे भी बहुत सारे लेंडर्स हैं जो सिर्फ आपके घर के इक्विटी के ऊपर ये लोन देने के लिए रेडी है। अगर आपको इस लोन के बारे में और जानकारी चाहिए तो फिर आप मुझे कॉल कर सकते हैं। मेरा नंबर 416-888-9492 है और मैं आपको राइट पर्सन के पास डायरेक्ट कर सकती हूँ ये लोन अगर आपको चाहिए और आपको एडवांटेज लेना हो तो। ये लोन आपको $3,000 से लेके 300,000 एनी अमाउंट ऑफ डॉलर्स तक आपको दिला सकते हैं। वंस अगेन मैं आपको करेक्ट मॉर्गेज एजेंट्स के पास आपको डायरेक्ट कर सकती हूँ ये लोन एडवांटेज लेने के लिए। आप कॉल करने का नंबर है 416-888-9492। थैंक यू।
ये थी रियल एस्टेट मार्केट अपडेट फ्रॉम स्वप्नाचारी होम लाइफ गैलेक्सी रियल एस्टेट स्वप्नाचारी।
यू आर लिसनिंग टू WTOR 770 AM यंगस्टाउन टोरंटो।
चलो मेले चलिए, थोड़ा अपना मेला
आई मेला नियाग्रा फॉल्स सैटरडे सितंबर 10
पहुंच रहे कलाकार जैसे भी
हरजीत मक्खन,
सीरा गिल,
बूटा मोहम्मद, बलराज बिलगा,
नवरीत कौर, हैरी संधू, आर गिफ्टी, बुक्कन जट, हार्वी हरिंदर। फॉर मोर इन्फो 416-451-2222। मेला बिल्कुल फ्री।
यूके, स्विट्जरलैंड अते इटली तो बाद खालिस्तान रेफरेंडम दिया वोटां दा अगला पड़ा कैनेडा। कैनेडा विच खालिस्तान दिया वोटां दा पहला सेंटर ब्रैम्पटन विच लगेगा। ब्रैम्पटन विच खालिस्तान दियां वोटां 18 सितंबर दिन ऐतवार नूं गौर रोड ते स्थित गौर मैडोज कम्यूनिटी सेंटर विच सवेरे 9 बजे तो लैके शाम दे 5 बजे तक पैणगियां। होर जानकारी लई संपर्क करो 437-423-2669 जां 437-423-2666।
ईस्ट और वेस्ट एंड में बेस्ट चॉइस टैक्सी और स्कारबरो सिटी कैब अब बन गई है एक लार्जर टैक्सी कंपनी टोरंटो वन टैक्सी, जो ऑफर करते हैं कैश कॉल्स, कॉर्पोरेट अकाउंट्स, अ लार्ज TTC कॉन्ट्रैक्ट फॉर सिटी वाइड सेडान टैक्सी वर्क एंड स्टिकर्स फॉर एयरपोर्ट पिकअप ड्यूरिंग पीक टाइम। टैक्सी ओनर्स और ऑपरेटर्स के लिए इनके पास है मुस्तकम आमदनी बनाने का शानदार मौका। सिर्फ इस महीने सितंबर 10 तक ब्रोकरेज ड्यूज में जबरदस्त डिस्काउंट हासिल करें। कॉल 416-252-7777।
Are you under the age of 45 and wants to invest money for yourself or for your kids with 100% guaranteed returns? Then 130-year-old insurance company guaranteed to pay you half of your life insurance amount to you to supplement your retirement income. So if you have $1 million of life insurance, you will get guaranteed $500,000 at age 65. This plan has 0% investment risk, but this offer is going to expire in a couple of weeks.
For more information, contact Principal Insurance Broker Saurabh Chadha, one of the world's most successful advisors. 416-300-5055. That's 416-300-5055.
ਹੁਣ ਥੋੜਾ ਆਰਾਮ ਕਰੋ ਤੇ ਥੋੜਾ ਜ਼ਿਆਦਾ ਸਮਾਂ ਬਤਾਓ ਫੋਰੈਸਟ ਸਿਟੀ ਵਿੱਚ ਤੁਸੀਂ ਅਰਨ ਕੀਤਾ ਹੈ ਇਹ ਗੈਟਅਵੇ ਤੇ ਟੂਰਿਜ਼ਮ ਲੰਡਨ ਵੈਲਕਮ ਕਰਦਾ ਹੈ ਤੁਹਾਨੂੰ ਤੇ ਆਫਰ ਕਰ ਰਿਹਾ ਹੈ ਕਿ ਅਗਰ ਤੁਸੀਂ ਬੁੱਕ ਕਰੋਗੇ ਕੰਸੇਕਿਊਟਿਵ 2 ਨਾਈਟ ਸਟੇ ਲੰਡਨ ਟੂਰਿਜ਼ਮ ਦੇ ਪਾਰਟਿਸਿਪੇਟਿੰਗ ਹੋਟਲ ਵਿੱਚ ਤੇ ਤੁਹਾਨੂੰ ਮਿਲੇਗਾ $100 ਵੀਜ਼ਾ ਕਾਰਡ ਜਿਹੜਾ ਤੁਸੀਂ ਲੰਡਨ ਤੇ ਲੰਡਨ ਦੇ ਅਰਾਊਂਡ ਯੂਜ਼ ਕਰ ਸਕਦੇ ਹੋ ਖਾਓ ਪੀਓ ਖਰੀਦੋ ਖੇਡੋ ਤੇ ਸਟੇ ਕਰੋ ਲੰਡਨ ਵਿੱਚ ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਲੰਡਨ tourism.ca/stay ਤੇ ਵੀ ਕਾਂਟ ਵੇਟ ਟੂ ਸੀ ਯੂ
कपड़ों की है इनको पहचान और आपकी बढ़ाते हैं शान तो जरूर जाएं सुल्तान जी के पास जी हाँ सुल्तान फाइन फैब्रिक्स जहाँ मिलता है आपको बेस्ट क्वालिटी फैब्रिक आज ही कॉल करें 416-783-7786 416-783-7786
Dyna Care ne team up kiya hai with Diabetes Canada to raise awareness about the risk factors of type 2 diabetes aur saath hi aapko provide kar rahe hain access to testing agar aap overweight hain 40 saal ki umr se zyada hain South Asian indigenous ya African descent ke hain to aap risk par ho sakte hain aaj hi apni health and wellness ka control apne haath mein le September ke mahine mein aap ek free A1C test karwa sakte hain Dyna Care par aur inki locations across GTA maujood hain आज ही अपने डॉक्टर से बात करें या ज्यादा जानकारी के लिए विजिट करें Dyna Care ऑनलाइन Dyna Care फॉर डायबिटीज फाइंड आउट इफ यू आर एट रिस्क एंड गेट टेस्टेड
हमारे रेडियो वाई के सेगमेंट को स्पॉन्सर कर रहे हैं टाउनवुड होम्स एंड रोज हेवन होम्स जो रिलीज कर रहे हैं फेज वन ऑफ द मेफील्ड कलेक्शन इज फॉल जो की है एंड ऑल डिटैच्ड कम्युनिटी जहां मेफील्ड रोड एंड मैकलॉगलिन रोड मिलते हैं तो अभी रजिस्टर करें mayfieldcollection.ca पर
बेल और तनाव तो बचने की कोशिश कर रहे हो मिस्टर जगजीत ਥੋੜਾ ਤੁਹਾਡੀ ਮਦਦ ਕਰ ਸਕਦੇ ਨੇ ਭਾਵੇਂ ਤੁਸੀਂ ਆਪਣਾ ਪਹਿਲਾ ਘਰ ਖਰੀਦਣਾ ਹੋਵੇ ਰੀਫਾਈਨਾਂਸ ਕਰਾਣਾ ਹੋਵੇ ਜਾਂ ਫਿਰ ਡੈਟ ਨੂੰ ਕੰਸੋਲੀਡੇਟ ਕਰਾਣਾ ਹੋਵੇ ਮਿਸਟਰ ਜਗਜੀਤ ਅਰੋੜਾ ਕੋਲ ਯੂਨੀਕ ਪ੍ਰੋਡਕਟਸ ਐਂਡ ਸਰਵਿਸਿਜ਼ ਨੇ ਜੋ ਕਿ ਤੁਹਾਡੀ ਮਦਦ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਨੂੰ ਬਣਾਉਣ ਲਈ ਨਾਲੇ ਤੁਹਾਡੀ ਹਰ ਫਾਈਨੈਂਸ਼ੀਅਲ ਨੀਡ ਨੂੰ ਵੀ ਪੂਰਾ ਕਰਨਗੇ ਮਾਰਗੇਜ ਤੋਂ ਇਲਾਵਾ ਵੀ ਇਹ ਤੁਹਾਨੂੰ ਗਾਰੰਟੀਡ ਆਪਸ਼ਨਸ ਪ੍ਰੋਵਾਈਡ ਕਰਦੇ ਨੇ ਤੇ ਆਖਰੀ ਸਮੇਂ ਤੱਕ ਤੁਹਾਡਾ ਸਾਥ ਵੀ ਨਿਭਾਉਣਗੇ ਕਾਲ ਕਰੋ ਐਕਸਪੀਰੀਅੰਸ ਤੇ ਹਾਰਡ ਵਰਕਿੰਗ ਮਾਰਗੇਜ ਅਲਾਈਅੰਸ ਤੋਂ ਮਾਰਗੇਜ ਏਜੰਟ ਮਿਸਟਰ ਜਗਜੀਤ ਅਰੋੜਾ ਨੂੰ 647-921-5293 647-921-5293 ਤੇ ਲਾਇਸੈਂਸ ਨੰਬਰ 10530
ਜੀ ਮੈਂ ਗੱਲ ਕਰਾਂ ਆਯੁਰਵੇਦ ਦੀ ਤੇ ਮੈਂ ਸਮਝਦਾ ਹਾਂ ਕਿ ਸਾਨੂੰ ਹਰੀਸ਼ ਵਰਮਾ ਜੀ ਬਹੁਤ ਹੀ ਮੈਂ ਸਮਝਦਾ ਹਾਂ ਕਿ ਐਕਸਪਰਟ ਨੇ ਆਯੁਰਵੇਦ ਦੇ ਮਾਮਲੇ ਦੇ ਵਿੱਚ ਔਰ ਜਦੋਂ ਆਯੁਰਵੇਦ ਦੀ ਗੱਲ ਆਉਂਦੀ ਹੈ ਹੀ ਇਜ਼ ਅ ਲੀਡਿੰਗ ਐਕਸਪਰਟ ਨਾਟ ਓਨਲੀ ਇਨ ਕੈਨੇਡਾ ਬਟ ਇੰਡੀਆ ਐਂਡ ਮੈਨੀ ਅਦਰ ਪਲੇਸਿਸ ਐਜ਼ ਵੈਲ ਇੰਡੀਆ ਦੇ ਵਿੱਚ ਕੈਨੇਡਾ ਦੇ ਵਿੱਚ ਬਹੁਤ ਬੜਾ ਨਾਮ ਹੈ ਵੈਦ ਹਰੀਸ਼ ਕੁਮਾਰ ਵਰਮਾ ਜੀ ਦਾ ਔਰ ਕੁਝ ਕੋਰਸਿਸ ਜਿਹੜੇ ਨੇ ਉਹ ਕਰਵਾਉਣ ਜਾ ਰਹੇ ਨੇ ਅਸੀਂ ਤੁਹਾਨੂੰ ਲਗਾਤਾਰ ਹੀ ਦੱਸ ਰਹੇ ਹਾਂ ਕਿ ਵਧੀਆ ਮੌਕਾ ਹੈ ਤੁਹਾਡੇ ਵਾਸਤੇ ਵੀ ਜੇ ਤੁਸੀਂ ਆਯੁਰਵੇਦ ਦਾ ਕੋਰਸ ਕਰਨਾ ਚਾਹੁੰਦੇ ਹੈਗੇ ਹੋ ਤੁਸੀਂ ਚਾਹੇ ਨਰਸ ਹੈਗੇ ਹੋ ਫਾਰਮਾਸਿਸਟ ਹੈਗੇ ਹੋ ਰਜਿਸਟਰਡ ਮਸਾਜ ਥੈਰੇਪਿਸਟ ਹੋ ਡੈਂਟਿਸਟ ਹੋ ਸਾਇੰਸ ਗ੍ਰੈਜੂਏਟ ਹੈ ਜਾਂ ਤੁਸੀਂ ਈਵਨ 10+2 ਵੀ ਕੀਤੇ ਹੋਏ ਆ ਤਾਂ ਤੁਸੀਂ ਜਿਹੜਾ ਇਹ ਆਯੁਰਵੇਦ ਦਾ ਜਿਹੜਾ ਕੋਰਸ ਹੈ ਉਹ ਤੁਸੀਂ ਕਰ ਸਕਦੇ ਹੋ ਇਹ WHO ਦੁਆਰਾ ਜਿਹੜਾ ਇਹ ਪ੍ਰਮਾਣਿਤ ਹੈਗਾ ਇਸ ਤੋਂ ਇਲਾਵਾ ਇੰਡੀਆ ਦੀ ਜਿਹੜੀ ਪਾਰੁਲ ਯੂਨੀਵਰਸਿਟੀ ਹੈਗੀ ਔਰ ਕੈਨੇਡੀਅਨ ਕਾਲਜ ਆਫ ਆਯੁਰਵੇਦ ਉਹਨਾਂ ਦੇ ਸਹਿਯੋਗ ਦੇ ਨਾਲ ਤੁਸੀਂ ਇਹ ਕੋਰਸ ਜਿਹੜਾ ਕਰ ਸਕਦੇ ਹੈਗੇ ਹੋ ਔਰ ਸਪਟੰਬਰ ਦੇ ਵਿੱਚ ਜਿਹੜੀਆਂ ਇਹਦੀਆਂ ਕਲਾਸਿਸ ਸ਼ੁਰੂ ਹੋ ਜਾਣੀਆਂ ਨੇ 2 ਸਾਲ ਦਾ ਇਹ ਕੋਰਸ ਹੈਗਾ ਤੁਸੀਂ ਪਾਰਟ ਟਾਈਮ ਕਰਨਾ ਚਾਹੋ ਪਾਰਟ ਟਾਈਮ ਕਰ ਲਓ ਜਾਂ ਤੁਸੀਂ ਚਾਹੁੰਦੇ ਹੋ ਕਿ ਜੀ ਅਸੀਂ ਵੀਕਐਂਡ ਦੇ ਉੱਤੇ ਕਰਨਾ ਹੈਗਾ ਸਾਰੀ ਡਿਟੇਲ ਜਾਣਕਾਰੀ ਜਿਹੜੀ ਹੈ ਤੁਹਾਨੂੰ ਇਹਨਾਂ ਸੈਮੀਨਾਰ ਦੇ ਵਿੱਚ ਦਿੱਤੀ ਜਾ ਰਹੀ ਹੈਗੀ ਹੈ ਮਿਸਾਗਾ ਦੇ ਜਿਹੜੇ ਸੈਮੀਨਾਰ ਹੋਣਗੇ ਉਹਦੇ ਵਾਸਤੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ 416-804-1500 ਨੰਬਰ ਫਿਰ ਨੋਟ ਕਰੋ 416-804-1500 416-804-1500
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਔਰ ਰੋਹਿਤ ਸ਼ਰਮਾ ਐਟ ਇਜ਼ ਬੈਸਟ ਬੜੀ ਕਲਾਸਿਕ ਬੱਲੇਬਾਜ਼ੀ ਇਸ ਵੇਲੇ ਰੋਹਿਤ ਸ਼ਰਮਾ ਕਰ ਰਹੇ ਨੇ ਇੰਡੀਆ ਨੂੰ ਇੱਕ ਵਧੀਆ ਸਕੋਰ ਦੀ ਦਿਸ਼ਾ ਵੱਲ ਲੈ ਕੇ ਜਾ ਰਹੇ ਨੇ ਕਿਆ ਬੜਾ ਸਕੋਰ ਹੋਏਗਾ ਕਿ ਨਹੀਂ ਇਹ ਤੇ ਜਲਦੀ ਪਤਾ ਲੱਗੇਗਾ ਬਟ ਇੱਕ ਚੰਗਾ ਸਕੋਰ ਇੱਕ ਵਧੀਆ ਸਕੋਰ ਵੱਲ ਇਸ ਸਮੇਂ ਰੋਹਿਤ ਸ਼ਰਮਾ ਜ਼ਰੂਰ ਇੰਡੀਆ ਨੂੰ ਲੈ ਕੇ ਜਾ ਰਹੇ ਨੇ ਇੰਡੀਆ ਵਰਸਿਸ ਸ਼੍ਰੀਲੰਕਾ 109 ਰਨ 2 ਵਿਕਟਾਂ ਦੇ ਨੁਕਸਾਨ ਦੇ ਉੱਤੇ ਰੋਹਿਤ ਸ਼ਰਮਾ ਲਗਾਤਾਰ ਵਧੀਆ ਬੱਲੇਬਾਜ਼ੀ ਕਰ ਰਹੇ ਨੇ ਹੁਣੇ ਹੀ ਉਹਨਾਂ ਨੇ ਪਿਛਲੇ ਓਵਰ ਦੇ ਵਿੱਚ ਜੇ ਅਸੀਂ ਗੱਲ ਕਰੀਏ ਇੱਕ ਛੱਕਾ ਇੱਕ ਚੌਕਾ ਫਿਰ ਇੱਕ ਛੱਕਾ ਉਹਨਾਂ ਨੇ ਲਗਾਇਆ 72 ਰਨਾਂ ਦੇ ਉੱਤੇ ਪਹੁੰਚ ਗਏ ਨੇ ਰੋਹਿਤ ਸ਼ਰਮਾ ਇਸ ਵੇਲੇ ਔਰ 4 ਛੱਕੇ ਉਹਨਾਂ ਨੇ ਰੋਹਿਤ ਸ਼ਰਮਾ ਨੇ ਲਗਾ ਦਿੱਤੇ ਨੇ ਔਰ ਦੂਸਰੀ ਤਰਫ ਸੂਰਿਆ ਕੁਮਾਰ ਯਾਦਵ ਵਧੀਆ ਸਾਥ ਦੇ ਰਹੇ ਨੇ 28 ਰਨ ਦੇ ਉੱਤੇ ਪਹੁੰਚ ਗਏ ਨੇ 29 ਤੇ ਪਹੁੰਚ ਗਏ ਇੱਕ ਸਿੰਗਲ ਹੋਰ ਲਿਆ 29 ਰਨ ਦੇ ਉੱਤੇ ਪਹੁੰਚ ਗਏ ਨੇ एक चौका और एक छक्का उन्होंने लगाया। सो 110 रन दो विकेटों के नुकसान देते रन रेट हौली हौली पटरी देते होंगी नजर आ रही है। रन रेट जी इंडिया की हूँ वधिया होंगी नजर आ रही है। सो इस लग रहा है कि हूँ इंडिया जो असं गल कर रहे थे कि 180 प्लस स्कोर जो कि एक वधिया स्कोर होएगा 200 बनाउन तो 200 प्लस इज अ विनिंग टोटल 200 एक वधिया स्कोर है सेफ स्कोर असं कह सकते हैं 180 to 200 इज अ सेफ स्कोर 200 प्लस इज अ विनिंग टोटल और उस तो थले फिर फाइटिंग रह जाएगा। जे इंडिया 160 to 180 रहा है तो फिर फाइटिंग स्कोर असं कह सकते हैं लेकिन और जो 160 तो भी घट रहा है जो हूं नजर नहीं आ रहा आई डोंट थिंक सो ऐसा होएगा क्योंकि इंडिया हैज प्लेंटी ऑफ बैटिंग दे हैव विकेट्स इन हैंड दिस इज द 13th ओवर। सो हूं हालात जो ने बड़ी तेजी नाल इस वे बदलते नजर आ रहे हैं बट थैंक्स टू रोहित शर्मा ब्रिंग इन बैटिंग 72 ऑफ जस्ट 40 डिलीवरीज 5 चौके और 4 छक्के शामिल ने वधिया सपोर्ट कर रहे हैं। दूसरे एंड उत्ते सूर्य कुमार यादव ही नोज उन्होंने कैप्टन वधिया तेज तरार बल्लेबाजी कर रहे हैं एंड इट्स गॉन जस्ट वन वी थॉट रोहित शर्मा अज सेंचुरी वाल भी वह सकते हैं रोहित शर्मा इज आउट। सो तीसरी विकेट जी है इंडिया की गिर गई है रोहित शर्मा आउट हो गए हैं लेकिन मैं इतने जरूर कहंगा कि वधिया बल्लेबाजी करते रहे बाउंड्री लाइन के उत्ते कैच आउट बाउंड्री लाइन से कैच आउट रोहित शर्मा दी नीड टू कीप अप द टेंपो डजेंट मैटर विकेट भी हम कोई फर्क नहीं पाएगा इस वे तीसरी विकेट भी गिर गई डजेंट मैटर कौन आ रहा है कौन जा रहा है यदा कोई ज्यादा फर्क नहीं है इंडिया इस समय क्योंकि 13वां ओवर चल रहा है इस वे। सो इंडिया कैन अफोर्ड के एक अद्धी विकेट भी होर गिर गई तो भी कोई फर्क नहीं है इस विकेट तो अलावा एक अद्धी विकेट भी होर गिर गई कोई फर्क नहीं है। डू नॉट लूज द टैंपो इट्स वेरी इंपॉर्टेंट है मिडल ओवर के वेरी इंपॉर्टेंट है कि इंडिया शुड नॉट लूज द टैंपो क्योंकि जे रन रेट वल की कमी हो गई फिर जरूर इंडिया को चैलेंज आएगा क्योंकि इस समय 9 के आसपास चल रही है इंडिया की रन रेट 9 के आसपास रन रेट का मतलब है कि 180 के आसपास स्कोर है विच इज नॉट अ वेरी बिग स्कोर बट चंगा स्कोर होगा डिसेंट स्कोर होगा। जी बनारसी साहब आप ऑन द एयर हैं नेक्स्ट कॉल
जी आदाब से आपको
आदाब जी
क्रिकेट का कमेंटेटर होना चाहिए यकीन कीजिए मुझे ऐसा लग रहा था कि जैसे मैं मैच देख रहा हूँ पहले आप खिलाड़ी रहे हैं और बहुत अच्छी कमेंट्री करते हैं आप जैसे इंडिया पाकिस्तान के मैच के जो अगले संडे इंशाल्लाह होगा जरूर कमेंट्री कर दीजिए। अच्छा अब आज का जो मेरे सवाल है बड़े काराम है और आप ही जवाब दे सकते हैं। हम पिछले हफ्ते आपका फूड फॉर थॉट देख रहे थे आपने बहुत खुश असलूबी से अपनी जिंदगी बयान की और मोहतरमा ने गुलदस्ते की मिसाल देकर ये बात प्रूफ कर दी कि छोटी छोटी बातों से इंसान को जीत सकते हैं। लेकिन हम आपसे ये पूछ देना चाहते हैं कि कॉफी भी डोनट देंगे तो नाराज हो जाएंगे लोग और कॉफी पेश करेंगे खुश हो जाएंगे इसका क्या वजह है कॉफी विद डोनट आप किसी को दें तो फौरन नाराज हो जाएगा और मुंह पर तेवर डाले और कॉफी पेश करेंगे तो खुश हो जाएगा। दूसरा हम मिस्टर जो जिस मकसद के लिए हम पेश आए हैं आपका हम इंटरव्यू मिस्टर सिद्धवा के साथ देख रहे थे आपका लुब लबाब ये मेरी राय है जो मैं गलत भी हो सकता हूँ आपका लुब लबाब ये था कि केजरीवाल केजरीवाल और मिस्टर मोदी में क्यों मुकाबला हो जबकि आपने ये भी कहा कि उनकी कोई सीट भी नहीं है लेकिन मिस्टर सिद्धवा जवाब ना दे सके और आखिर में ये कह दिया कि किस किताब में लिखा है कि माफी मांगना गलत है तो आप चुप करके आ रहा हम समझ गए आप ये कहते रहे कि 2 साल अभी बाकी हैं 2 साल में मिस्टर ग्रेवाल गलती भी कर सकते हैं तो कहने लगे कि मेरा तो लीडर मैंने सवाल करने पूछ लिए तो इससे जाहिर ये होता है कि आप वाकई तैयारी में थे और मिस्टर सिद्धवा तैयारी में नहीं थे ये जवाब नहीं है। याद रखिए कि जब अमेरिका में आए तो ऑटोग्राफ में क्या जवाब दिया था कि ये मैं ऑटोग्राफ अपनी पोती के लिए ले रहा हूँ बंद कर दिया था मुंह सबका इसे कहते शऊर। तो मेरा सवाल ये है कि सियासी इलम और सियासी शऊर में क्या फर्क है ये सवाल जो आपके पास है मेरे पास इलम है शऊर नहीं है यकीन के आपके पास इलम भी है चाहे इंजीनियरिंग है और शऊर भी है क्या फर्क है ये उनके पास सियासी शऊर नहीं है जो मैंने अंदाजा लगा लेकिन बड़े उमदा हजरत साहब थे और बड़े खुशसलूबी से लोगों का शुक्र अदा करते लेकिन सियासत में ये नहीं कह सकते कि मैं सवाल ही नहीं करूंगा तो वो केजरीवाल जो चाहे कर लें इसी वजह से पंजाबी उनको अपना लीडर नहीं मानते यही वजह है। आप भी मेरे साथ हो या ना हो। और आखिर में मैं आपसे कहूंगा कि जुलेखा की दास्तां सुनानी चले आए, जुलेखा की दास्तां सुनानी चले आए, और कुर्ते यूसुफ दिखाने चले आए, कुर्ते यूसुफ दिखाने चले आए। इस दो शीरों में, इस शीर में तारीख इस्लाम बाक है। हजरत यूसुफ के बारे में आप जानते हैं, लंबी कदर है, फिर सुनाऊंगा। दामन तेरा छूने में नाकाम रहे हम, दामन तेरा छूने में नाकाम रहे हम, आंचल की धज्जियां उड़ाने चले आए, आंचल की धज्जियां उड़ाने चले आए, जुलेखा की दास्तां सुनाने चले आए, और कुर्ते यूसुफ दिखाने चले आए। हम आपसे दरख्वास्त करेंगे कि सियासी शऊर और सियासी इलम के बारे में तफसीलन बहस कीजिए, ताकि हमारे इलम में कुछ इजाफा भी हो। हम देखें, और संडे को जो मैच होगा क्रिकेट का, आप जरूर कमेंट्री कीजिए, ये भी आपसे कहेंगे। बस इतनी बात करनी थी। खुदा हाफिज, खुदा हाफिज,
खुदा हाफिज, खुदा हाफिज जी। बनारसी साहब, पहले तो आपका बहुत बहुत शुक्रिया, आप क्रिकेट की कमेंट्री पसंद करते हैं, इसके लिए आपका बहुत शुक्रिया। और हमारी कोशिश होती है कि जब कोई इंपॉर्टेंट मैचेस हों तो आपके साथ जरूर मिनट टू मिनट स्कोर शेयर कर दें। मैं आपकी बाकी चीजों के बारे में बात जरूर करता हूं, बट बिफोर आई डू दैट आई मस्ट अनाउंस 112 रन जिहड़े है जी बन चुके ने इंडिया के इस वेले, 112 रन 3 विकटां दे नुकसान दे उत्ते, 13 ओवर पूरे हो गए ने। लग रहा है कि इंडिया 170 तो 180 दे विच विच कितने स्कोर जा सकता है, 170-180 यह स्कोर बनता नजर आ रहा है। देखते हैं जी 170-180 कितना बनता है, बट मैं जिस तरह पहला जिक्र कर रहे हैं कि 160-180 यह फाइटिंग टोटल होएगा, क्योंकि श्रीलंका हैज सम बैटिंग। 160-180 कुड बी अ फाइटिंग टोटल, 180-200 विल बी अ सेफ स्कोर, एंड 200 प्लस विल बी अ विनिंग टोटल। सो इंडिया नु इस समय विकेट की ज्यादा फिक्र नहीं करनी चाहिए, इंडिया के विकेट ठीक रहनगियां, इंडिया नु इस समय रन रेट जरा जरूर पिकअप करना
चाहिए।
हाँ जी,
इंडिया डेफिनेटली जीतेगा, यकीन की
डेफिनेटली जीतेगा, ठीक है जी,
डेफिनेटली जीतेगा। हाँ, मुझे याद है कि पाकिस्तान इंडिया का जो मैच हुआ वो यादगारी मैच था, उसमें ये प्रूफ हो गया कि क्रिकेट बाय चांस, आप क्रिकेटर हैं मैं भी क्रिकेटर हूँ, ये प्रूफ हो गया क्रिकेट बाय चांस, लेकिन इस मैच में इंडिया जीतेगा, यकीन बात है। और वो संडे का जो मैच है कमेंट्री करना ना भूलिएगा।
नहीं नहीं, बिल्कुल संडे को मैच को कमेंट्री करेंगे सर, बिल्कुल करेंगे, दूसरा। हाँ जी, दूसरा आपने बात की है फूड फॉर थॉट की, फूड फॉर थॉट में जी बहुत शुक्रिया, वी गेट वेरी गुड फूड फीडबैक फॉर फूड फॉर थॉट। तुसी जे फूड फॉर थॉट मिस भी कर गए हो तो तुसी साडा यूट्यूब चैनल है, तो जाके तुसी जे सर्च करोगे ना वाई मीडिया, यूट्यूब पे सर्च करना है तुसी वाई मीडिया फूड फॉर थॉट, और वाई मीडिया फूड फॉर थॉट के उत्ते तुसी जाके, साडी रिक्वेस्ट है कि चैनल नूं जरूर सबसक्राइब कर लेना, सो उहदे ते भी देख सकते हो। इस बार साडा फूड फॉर थॉट जो तुसी जो आप जिसका जिक्र कर रहे थे, टॉपिक सीगा व्हाट इज द पर्पस ऑफ लाइफ, क्योंकि बाकी जिन्नियां भी स्पीशीज ने इस दुनिया दे विच, उन्हां सारयां नूं भी लाइफ मिली है, सानू इंसान नूं भी इंसानी जिंदगी मिली है एक, कि इहदा सानू सोचना इस कारण जरूरी है, मैं समझदा कि वट इज द परपज ऑफ लाइफ। और उहदा मैं एग्जाम्पल कोट भी कीता सीगा कि फर्ज कर लो कि असीं कुछ बंदयां नूं स्मार्टफोन उहनां दे हथ दे विच पकड़ा दिंदे आ, ते इक जणा जिहड़ा स्मार्टफोन असीं पुछदे आ जी तुसीं इहदा की इस्तेमाल कीता, उह कहिंदा जी मैं कोई ज्यादा इहदा इस्तेमाल नहीं कीता। ठीक है, कोई गुनाह नहीं कीता उन्होंने नहीं इस्तेमाल किया कुछ ज्यादा। दूसरे नूं असीं पुछदे आ जी तुसीं स्मार्टफोन का की इस्तेमाल किया, दूसरे जना जवाब हुंदा जी फोन है जी सुन लईदा फोन, कोई कॉल कर लईदी है किसी नूं, बस इन्ना ही इस्तेमाल किया। ठीक है, तीसरे बंदे नूं पुछदे हो कहिंदे जी मैं इंटरनेट भी देख लैंदा सीगा, कुछ खबरां वगैरह पढ़ लैंदा सी, कुछ ईमेल चैक कर लैंदा सीगा इहदे उत्ते स्मार्टफोन दे उत्ते, कुछ टैक्सट मैसेज कर दिते, कोई फोन सुन लिया। ठीक है, वह भी चंगी चीज़ है। अगले नूं तुसीं पुछदे हो तुसीं की इस्तेमाल किया, कहिंदे जी असीं इहदे ते वट्सएप ग्रुप क्रिएट कर लिया, असी डॉक्टर्स की एक परिवार है, असी बहुत सारे लोगों को फायदा पहुंचाया और स्मार्टफोन के जरिए, और एक दूसरे के नाल असी इनफॉरमेशन शेयर की, और अज लखा ही लोगों नू असी स्मार्टफोन के जरिए असी डॉक्टरी सेवावां जिहड़ियां वो दे रहे हैं। बड़ी वधिया गल है, उन्होंने देखो स्मार्टफोन का होर चंगा इस्तेमाल कर लिया। असी अगले बंदे नू पुछदे हां कि तुसी की कीता, वह कहिंदे जी जिहड़ा स्मार्टफोन तुसी दित्ता सीगा असी इहदे ते इनोवेशन लगाई, और असी कहे कि तुहाडे स्मार्टफोन तुसी ते आईफोन 13 दित्ता सीगा, असी आईफोन 13 की जगह S52 बना दिता, S52 को नवा ही फोन कर दिता सी स्मार्टफोन।
ਜਿਹਦੇ ਵਿੱਚ ਕਿ ਦੁਨੀਆ ਦੀਆਂ ਬਿਹਤਰੀਨ ਗੈਜਟਸ ਵਿੱਚ ਅਸੀਂ ਲਗਾ ਦਿੱਤੀਆਂ ਨੇ, ਫੋਨ ਦੇ ਜ਼ਰੀਏ ਡਿਟੈਕਟ ਹੋ ਜਾਏਗਾ ਕਿ ਤੁਹਾਡੀ ਬਾਡੀ 'ਚ ਕਿਤੇ ਕੋਈ ਕੈਂਸਰ ਸੈੱਲ ਤਾਂ ਨਹੀਂ ਹੈ। ਵਾਓ, ਫੋਨ ਦੇ ਜ਼ਰੀਏ ਹੀ ਇਹ ਡਿਟੈਕਟ ਹੋ ਜਾਏਗਾ ਕਿ ਤੁਹਾਨੂੰ ਹਾਰਟ ਅਟੈਕ ਹੋਣ ਦੇ ਕੋਈ ਚਾਂਸਿਸ ਤਾਂ ਨਹੀਂ ਹੈ। ਫੋਨ ਦੇ ਜ਼ਰੀਏ ਹੀ ਡਿਟੈਕਟ ਹੋ ਜਾਏਗਾ ਕਿ ਤੁਹਾਡਾ ਇਸ ਵੇਲੇ ਸ਼ੂਗਰ ਲੈਵਲ ਕੀ ਹੈ। ਫੋਨ ਦੇ ਜ਼ਰੀਏ ਡਿਟੈਕਟ ਹੋ ਜਾਏਗਾ ਕਿ ਤੁਹਾਡੇ ਬ੍ਰੇਨ ਨੂੰ ਐਲਜ਼ਾਈਮਰ ਹੋਣ ਦਾ ਖਤਰਾ ਤਾਂ ਨਹੀਂ ਹੈ। ਅਸੀਂ ਇੰਨਾ ਕੁਛ ਫੋਨ ਦੇ ਵਿੱਚ ਪਾ ਦਿੱਤਾ। ਸੋ ਤੁਹਾਡੇ ਕੋਲ ਤਾਂ ਆਈਫੋਨ 13 ਦਿੱਤਾ ਸੀ ਤੁਸੀਂ ਸਾਨੂੰ, ਅਸੀਂ S52 ਨਵਾਂ ਫੋਨ ਤਿਆਰ ਕਰ ਦਿੱਤਾ ਤੁਹਾਡੇ ਵਾਸਤੇ, ਕਮਾਲ ਕਰ ਦਿੱਤੀ ਹੈ। ਇਹਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਹਜ਼ਾਰਾਂ ਸਾਲਾਂ ਤੱਕ ਲੋਕਾਂ ਨੂੰ ਇਸ ਫੋਨ ਦਾ ਫਾਇਦਾ ਹੁੰਦਾ ਰਹੇਗਾ। ਵਾਹ, ਸੋ ਫੋਨ ਤਾਂ ਇੱਕ ਹੀ ਦਿੱਤਾ ਸੀਗਾ, ਸਾਰਿਆਂ ਨੂੰ ਅਸੀਂ ਸਮਾਰਟਫੋਨ ਦਿੱਤਾ, ਪਰ ਹਰੇਕ ਨੇ ਉਹਦਾ ਅਲੱਗ ਅਲੱਗ ਇਸਤੇਮਾਲ ਕੀਤਾ। ਕਿਸੇ ਨੇ ਫੋਨ ਬਿਲਕੁਲ ਹੀ ਨਹੀਂ ਯੂਜ਼ ਕੀਤਾ, ਕਿਸੇ ਨੇ ਸਿਰਫ ਫੋਨ ਸੁਣਨ ਲਈ ਔਰ ਫੋਨ ਕਰਨ ਲਈ ਇਸਤੇਮਾਲ ਕੀਤਾ, ਕਿਸੇ ਨੇ ਇੰਟਰਨੈਟ ਵੀ ਚੈੱਕ ਕਰ ਲਿਆ, ਕਿਸੇ ਨੇ ਕੁਛ ਲੋਕਾਂ ਨੂੰ ਫਾਇਦਾ ਦੇ ਦਿੱਤਾ, ਔਰ ਕਿਸੇ ਨੇ ਫੋਨ ਨੂੰ ਹੀ ਤਬਦੀਲ ਕਰਕੇ ਰੱਖ ਦਿੱਤਾ। ਸੋ ਅਲੱਗ ਅਲੱਗ ਲੋਕਾਂ ਨੇ ਫੋਨ ਦਾ ਇਸਤੇਮਾਲ ਕੀਤਾ, ਸਮਾਰਟਫੋਨ ਦਾ, ਇਸੇ ਤਰ੍ਹਾਂ ਔਰ ਕੋਈ ਗੁਨਾਹ ਨਹੀਂ।
ਘੜੀਓ ਕੀ ਸੇਲ ਵੀ ਖਤਮ ਹੋ ਗਈ ਹੈ, ਘੜੀਓ ਕੀ ਸੇਲ ਵੀ ਖਤਮ ਹੋਣੇ ਲੱਗੀ ਹੈ। ਮੇਰੇ ਪਾਸ 3 ਘੜੀਆਂ ਲੇਕਿਨ ਮੈਂ ਪਹਿਨਤਾ ਨਹੀਂ, ਟੈਲੀਫੋਨ ਸੇ ਨੰਬਰ ਕੈਮ ਦੇਖ ਲੇਤਾ ਹੂੰ ਔਰ ਰਫਤਾਰ ਵੀ ਯਹੀਂ ਸੇ ਲਿਖ ਦੇਤਾ ਹੂੰ। ਤੋ ਆਪ ਬਿਲਕੁਲ ਵਜਾ ਕਹਿ ਰਹੇ ਹੈ ਕਿ ਟੈਲੀਫੋਨ ਇੱਕ ਪਾਰਟ ਆਫ ਜ਼ਿੰਦਗੀ ਕਾ ਹੋ ਚੁਕਾ ਹੈ ਆਗੇ ਕੇ ਲੀਏ।
ਯੈਸ, ਬਿਲਕੁਲ ਠੀਕ, ਬਿਲਕੁਲ ਠੀਕ ਹੈ ਜੀ। ਔਰ ਇਸੇ ਤਰ੍ਹਾਂ ਹੁਣ ਸਵਾਲ ਇਹ ਉੱਠਦਾ ਹੈ ਕਿ ਕਿਸੇ ਨੇ ਕੋਈ ਗਲਤੀ ਨਹੀਂ ਕੀਤੀ। ਸਵਾਲ ਇਹ ਹੈ ਕਿ ਕਿਸੇ ਨੇ ਕੋਈ ਗਲਤੀ ਨਹੀਂ ਕੀਤੀ ਕਿ ਉਹਨਾਂ ਨੇ ਇੱਕ ਫੋਨ ਜਿਹੜਾ ਉਹਨਾਂ ਨੇ ਫੋਨ ਜਿਹੜਾ ਉਹਨਾਂ ਨੂੰ ਮਿਲਿਆ ਸੀਗਾ ਕਿ ਕਿਆ ਉਹਨਾਂ ਨੇ ਉਹਦੇ ਵਿੱਚ ਜੇ ਉਹਨਾਂ ਨੇ ਨਹੀਂ ਫੋਨ ਦਾ ਇਸਤੇਮਾਲ ਕੀਤਾ, ਘੱਟ ਕੀਤਾ, ਜ਼ਿਆਦਾ ਕੀਤਾ, ਇਟਸ ਨੋਟ ਅ ਕ੍ਰਾਈਮ, ਵੀ ਆਰ ਨੋਟ ਗੋਇੰਗ ਟੂ ਕਰੂਸੀਫਾਈ ਐਨੀਬਡੀ। ਲੇਕਿਨ ਫੋਨ ਦਾ ਬਿਹਤਰ ਇਸਤੇਮਾਲ ਕੀਤਾ ਜਾ ਸਕਦਾ ਸੀ। ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਜਿਹੜੀ ਇੱਕ ਲਾਈਫ ਮਿਲੀ ਹੈ ਜੋ ਅਸੀਂ ਫੂਡ ਫੋਰ ਥੋਟ ਦੇ ਵਿੱਚ ਵੀ ਇਸ ਵੀਕਐਂਡ ਡਿਸਕਸ ਕਰ ਰਹੇ ਸੀਗੇ, ਸੋ ਇਹਦਾ ਬਿਹਤਰ ਇਸਤੇਮਾਲ ਕਿੱਦਾਂ ਕੀਤਾ ਜਾ ਸਕਦਾ ਹੈ, ਦੈਟ ਇਜ਼ ਹਾਊ ਵੀ ਕੈਨ ਇਵੈਲੂਏਟ ਵਟ ਇਜ਼ ਦਾ ਪਰਪਸ ਆਫ ਲਾਈਫ। ਸੋ ਇਸ ਲਾਈਫ ਦਾ ਕੀ ਪਰਪਸ ਹੈ ਉਹਦੇ ਬਾਰੇ ਜ਼ਿਕਰ ਜਿਹੜਾ ਉਸ ਪ੍ਰੋਗਰਾਮ ਦੇ ਵਿੱਚ ਕੀਤਾ ਗਿਆ ਸੀਗਾ। ਔਰ ਮੈਂ ਸਮਝਦਾ ਕਿ ਜੇ ਮੈਂ ਆਪਣੇ ਐਕਸਪੀਰੀਅੰਸ ਤੌਰ ਤੇ ਇਹਦਾ ਇੱਕ ਜੇ ਅਸੀਂ ਕਹਿ ਦਈਏ ਕਿ ਇਹੀ ਐਗਜੈਕਟ ਆਂਸਰ ਹੈ। ਮੀਡੀਆ ਦੇ ਵਿੱਚ ਹੁੰਦਾ ਕੀ ਹੈ ਕਿ ਮੀਡੀਆ ਦੇ ਵਿੱਚ ਜਦ ਸਾਨੂੰ ਇਹ ਪੁੱਛਿਆ ਜਾਂਦਾ ਹੈ ਕਿ ਜੀ ਹਾਂਜੀ ਤੁਸੀਂ ਇਹ ਦੱਸੋ ਕਿ ਇੰਡੀਆ ਨੂੰ ਆਜ਼ਾਦੀ ਕਦੋਂ ਮਿਲੀ ਸੀ, ਉਹਦਾ ਡੈਫੀਨੇਟਿਵ ਆਂਸਰ ਹੈ, ਉਹਦਾ ਐਗਜੈਕਟ ਆਂਸਰ ਹੈ 1947। ਜੇ ਸਾਨੂੰ ਪੁੱਛਿਆ ਜਾਂਦਾ ਹੈ ਕਿ ਜੀ 47 ਤੋਂ ਬਾਅਦ ਓਲੰਪਿਕਸ ਕਦੋਂ ਹੋਈਆਂ ਸੀ, 1948 ਲੰਡਨ ਇੰਗਲੈਂਡ ਦੇ ਵਿੱਚ ਓਲੰਪਿਕਸ ਹੋਈਆਂ ਸੀ, ਉਹਦੇ 'ਤੇ ਕੋਈ ਡਿਸਕਸ਼ਨ ਡਿਬੇਟ ਨਹੀਂ ਹੈ, ਕਨਫਰਮਡ ਆਂਸਰ ਹੈ ਉਹਦਾ। ਜੇ ਸਾਨੂੰ ਕੋਈ ਪੁੱਛਦਾ ਜੀ ਹਾਂਜੀ ਤੁਸੀਂ ਇਹ ਦੱਸੋ ਜੀ ਕ੍ਰਿਕਟ ਦਾ ਆਖਰੀ ਵਰਲਡ ਕੱਪ ਜਾਂ ਸੋਕਰ ਦਾ ਆਖਰੀ ਵਰਲਡ ਕੱਪ ਕਿਹਨੇ ਜਿੱਤਿਆ ਸੀ, ਉਹਦੇ ਕਨਫਰਮਡ ਐਗਜੈਕਟ ਆਂਸਰਸ ਨੇ, ਉਹਦੇ 'ਤੇ ਕੋਈ ਡਿਸਕਸ਼ਨ ਨਹੀਂ ਹੈ। ਜੀ ਡੀ ਪੀ ਨੰਬਰਸ ਆ ਜੀ, ਕੈਨੇਡਾ ਦੀ ਇਕੋਨਮੀ ਜਾਂ US ਇਕੋਨਮੀ ਦੇ ਜੀ ਡੀ ਪੀ ਨੰਬਰ, ਸਭ ਨੂੰ ਪਤਾ ਹੈ ਕਿ ਆ ਜੀ ਡੀ ਪੀ ਨੰਬਰਸ ਨੇ, ਇੰਡੀਆ ਦੇ ਆ ਜੀ ਡੀ ਪੀ ਗਰੋਥ ਹੈਗੀ ਹੈ। ਸੋ ਸਾਰੀਆਂ ਚੀਜ਼ਾਂ, ਚਾਹੇ ਫਾਈਨੈਂਸ਼ੀਅਲ ਨੰਬਰ 'ਚ ਅਸੀਂ ਗੱਲ ਕਰ ਲਈਏ, ਸਪੋਰਟਸ ਦੇ ਨੰਬਰ ਦੀ ਅਸੀਂ ਗੱਲ ਕਰ ਲਈਏ, ਇਹ ਸਾਰੇ ਐਗਜੈਕਟ ਨੇ। ਇਨਫਲੇਸ਼ਨ ਦੇ ਬਾਰੇ ਗੱਲ ਕਰ ਲਈਏ, ਨੰਬਰ 'ਚ ਐਗਜੈਕਟ ਨੇ, ਬਟ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਵਟ ਇਜ਼ ਦ ਪਰਪਸ ਆਫ ਲਾਈਫ, ਜ਼ਿੰਦਗੀ ਦਾ ਕੀ ਪਰਪਸ ਹੈ, ਤਾਂ ਉਹਦੇ ਵਾਸਤੇ ਸਾਡੇ ਕੋਲ ਐਗਜੈਕਟ ਆਂਸਰ ਮੈਂ ਤਾਂ ਸਮਝਦਾ ਕਿ ਅਸੀਂ ਨਹੀਂ ਦੇ ਸਕਦੇ, ਹਰੇਕ ਦਾ ਆਪਣਾ ਡਿਫਰੈਂਟ ਪਰਪਸ ਹੋ ਸਕਦਾ। ਸੋ ਇਹਦੇ ਵਿੱਚ ਮੈਂ ਇਹੀ ਜ਼ਿਕਰ ਕਰ ਸਕਦਾ ਕਿ ਸਾਨੂੰ ਸਾਰਿਆਂ ਨੂੰ ਖੁਦ ਫਾਇੰਡ ਆਊਟ ਕਰਨਾ ਚਾਹੀਦਾ ਕਿ ਸਾਡਾ ਪਰਪਸ ਕੀ ਹੈ ਲਾਈਫ ਦਾ। ਮੈਂ ਆਪਣਾ ਐਕਸਪੀਰੀਅੰਸ ਵੀ ਉਹਦੇ ਵਿੱਚ ਸ਼ੇਅਰ ਕੀਤਾ ਸੀਗਾ ਕਿ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤੇ ਸਾਡਾ ਪਰਪਸ ਐਂ ਲੱਗਦਾ ਸੀਗਾ, ਜੇ ਉਸ ਬ੍ਰੈਕਟ ਦੇ ਵਿੱਚ ਦੇਖੀਏ ਤੇ ਇੱਦਾਂ ਲੱਗਦਾ ਸੀਗਾ ਸਾਰਾ ਦਿਨ ਖੇਲਣ ਨੂੰ ਮਿਲਦਾ ਰਿਹਾ, ਅਸੀਂ ਘਰਦੇ ਸਾਹਮਣੇ ਵੀ ਪਾਰਕ ਸੀਗਾ, ਸਕੂਲ ਦੇ ਵਿੱਚ ਪਹਿਲਾਂ ਖੇਲਦੇ ਰਹਿੰਦੇ ਸੀ, ਸ਼ਾਮ ਨੂੰ ਘਰਦੇ ਸਾਹਮਣੇ ਪਾਰਕ ਸੀਗਾ, ਉੱਥੇ ਖੇਲਦੇ ਰਹਿੰਦੇ ਸੀ, ਔਰ ਮਰਜ਼ੀ ਦੀਆਂ ਚੀਜ਼ਾਂ ਖਾਣੀਆਂ ਪੀਣੀਆਂ, ਸਪੈਸ਼ਲੀ ਸਵੀਟਸ। ਸੋ ਲੱਗ ਰਿਹਾ ਸੀਗਾ ਕਿ ਜ਼ਿੰਦਗੀ ਦਾ ਪਰਪਸ ਖੇਲਣਾ ਹੈ, ਔਰ ਜ਼ਿੰਦਗੀ ਦਾ ਪਰਪਸ ਹੈ ਜੀ ਆਰਾਮ ਦੇ ਨਾਲ ਕੁਛ ਵਧੀਆ ਚੀਜ਼ਾਂ ਖਾਣੀਆਂ ਪੀਣਾ, ਇਸ ਤੋਂ ਇਲਾਵਾ ਕੋਈ ਅੱਗੇ ਪਰਪਸ ਨਜ਼ਰ ਨਹੀਂ ਸੀ ਆ ਰਿਹਾ। ਮੈਂ ਉਹਨੂੰ ਇਹ ਡਿਫਾਈਨ ਕਰਦਾ ਕਿ ਉਹ ਗ੍ਰੇਡ 10 ਦਾ ਮਤਲਬ 10ਵੀਂ ਕਲਾਸ ਦਾ ਪਰਪਸ ਆਫ ਲਾਈਫ ਹੋ ਸਕਦਾ ਸਾਡਾ। ਉਸ ਤੋਂ ਬਾਅਦ ਜਦੋਂ ਸਕੂਲ ਦੇ ਵਿੱਚ ਅੱਗੇ ਗਏ, ਕਾਲਜ ਦੇ ਵਿੱਚ ਗਏ, ਤਾਂ ਫਿਰ ਸੋਚਣ ਲੱਗ ਪਏ ਕੁਛ ਕਰਨਾ ਚਾਹੀਦਾ ਲਾਈਫ ਦੇ ਵਿੱਚ। ਫਿਰ ਉਹ ਸਿਰਫ ਖੇਲਣਾ ਔਰ ਖਾਣਾ ਪੀਣਾ ਹੀ ਜ਼ਿੰਦਗੀ ਦਾ ਮਕਸਦ ਨਹੀਂ ਹੋ ਸਕਦਾ, ਕੁਛ ਨਾ ਕੁਛ ਅਚੀਵ ਵੀ ਕਰਨਾ ਚਾਹੀਦਾ, ਕੁਛ ਕਰਨਾ ਚਾਹੀਦਾ। ਸੋ ਔਰ ਅਸੀਂ ਸਾਰੇ ਲੋਕ ਆਪਣੀ ਉਸ ਉਮਰ ਦੇ ਵਿੱਚ ਕਰੀਅਰ ਕਿਸ ਤਰ੍ਹਾਂ ਬਣਾਈਏ, ਲਾਈਫ ਪਾਰਟਨਰ ਵੀ ਚੂਜ਼ ਕਰਨਾ ਹੁੰਦਾ ਹੈ, ਜਾਂ ਬਿਜ਼ਨਸ ਜਾਣਾ ਹੈ, ਜਾਂ ਜੋਬ ਕਰਨੀ ਹੈ, ਕਿਹੜੀ ਐਜੂਕੇਸ਼ਨ ਲੈਣੀ ਹੈ, ਹਾਇਰ ਐਜੂਕੇਸ਼ਨ ਲੈਣੀ ਹੈ, ਕੀ ਕਰਨੀ ਹੈ, ਮਾਸਟਰਸ ਕਰਨੀ ਹੈ, ਇਹ ਸਾਰੀਆਂ ਚੀਜ਼ਾਂ ਅਸੀਂ ਲਗਭਗ ਹਰ ਬੰਦਾ ਸੋਚਦਾ ਹੈ। ਅਗੇਨ, ਸੋ ਪਰਪਸ ਆਫ ਲਾਈਫ ਸਾਡਾ ਉੱਥੇ ਹੋ ਸਕਦਾ, ਜਾਂ ਪ੍ਰਾਇਰਿਟੀਜ਼ ਕਹਿ ਲਓ, ਜਾਂ ਮੇਨਲੀ ਪਰਪਸ ਆਫ ਲਾਈਫ ਥੋੜ੍ਹਾ ਜਿਹਾ ਬਦਲ ਜਾਂਦਾ। ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਵੀ ਅਹਿਸਾਸ ਹੋਇਆ ਕਿ ਜਦੋਂ ਸਾਰਾ ਕੁਛ ਸੈੱਟ ਹੋ ਗਿਆ, ਜੇ ਮੈਂ ਆਪਣੀ ਗੱਲ ਕਰਾਂ ਕਿ ਕਰੀਅਰ ਸੈੱਟ ਹੋ ਗਿਆ, ਸਾਰਾ ਕੁਛ ਸੈੱਟ ਹੋ ਗਿਆ, ਫਿਰ ਅਹਿਸਾਸ ਹੋਇਆ ਕਿ ਪਰਪਸ ਆਫ ਲਾਈਫ ਕਿਆ ਇਹੀ ਹੈ, ਕਿਆ ਇਹੀ ਲਾਈਫ ਦੇ ਵਿੱਚ ਕੋਈ ਖੁਸ਼ੀ ਦਿੰਦੀ ਹੈ। ਫਿਰ ਲੱਗਾ ਨਹੀਂ, ਪਰਪਸ ਆਫ ਲਾਈਫ ਕੁਛ ਹੋਰ ਵੀ ਹੋ ਸਕਦਾ ਹੈਗਾ। ਜਦੋਂ ਲੋਕਾਂ ਦੇ ਨਾਲ ਇੰਟਰੈਕਟ ਕਰਨਾ ਸ਼ੁਰੂ ਕੀਤਾ, ਕਿਉਂਕਿ ਪਹਿਲਾਂ ਤਾਂ ਆਪਣੇ ਤੋਂ ਹੀ ਉਹਨਾਂ ਨੂੰ ਇਨਕਰੇਜ ਕਰ ਦਿੰਦੇ ਹਾਂ, ਇੰਸਪਾਇਰ ਕਰ ਦਿੰਦੇ ਹਾਂ, ਮੋਟੀਵੇਟ ਕਰ ਦਿੰਦੇ ਹਾਂ, ਕਿਸੇ ਦੀ ਕੋਈ ਕੰਮ ਆਸਾਨ ਕਰ ਦਿੰਦੇ ਹਾਂ। ਫਿਰ ਲੱਗਾ ਕਿ ਯਾਰ ਇਹਦੇ 'ਚ ਤਾਂ ਬੜਾ ਮਜ਼ਾ ਆ ਰਿਹਾ, ਇਹਦੇ 'ਚ ਬੜੀ ਖੁਸ਼ੀ ਮਿਲ ਰਹੀ ਹੈ, ਫਿਰ ਲੱਗ ਰਿਹਾ ਕਿ ਕਿਤੇ ਨਾ ਕਿਤੇ ਸ਼ਾਇਦ ਇਹੀ ਪਰਪਸ ਆਫ ਲਾਈਫ ਹੈ। ਦੂਸਰਾ ਫਿਰ ਇਹਦੀ ਸਵਾਲ ਉੱਠੇ ਕਿ ਬਹੁਤ ਸਾਰੇ ਲੋਕ ਕਹਿੰਦੇ ਜੀ ਅਸੀਂ ਰੱਬ ਨੂੰ ਪਾਉਣਾ ਹੈ, ਬਹੁਤ ਸਾਰੇ ਲੋਕ ਕਹਿੰਦੇ ਆ ਅਸੀਂ ਮੋਕਸ਼ ਪ੍ਰਾਪਤ ਕਰਨੀ ਹੈ, ਨਿਰਵਾਣਾ ਦੀ ਗੱਲ ਕਰਦੇ ਆ। ਤਾਂ ਲੱਗਾ ਕਿ ਨਹੀਂ, ਹਜੇ ਮਾਮਲਾ ਕਾਫੀ ਅੱਗੇ ਹੈ, ਉਹ ਮਾਮਲਾ ਪੀ ਐਚ ਡੀ ਲੈਵਲ ਦਾ, ਹਜੇ ਤਾਂ ਅਸੀਂ ਗ੍ਰੇਡ 10 ਤੋਂ ਗ੍ਰੇਡ 12 ਵੱਲ ਆ ਰਹੇ ਹਾਂ ਜਾਂ ਗ੍ਰੈਜੂਏਸ਼ਨ ਕਰ ਰਹੇ ਹਾਂ। ਸੋ ਵਿੱਚ ਇੱਕ ਸਿਚੁਏਸ਼ਨ ਮਾਸਟਰਸ ਦੀ ਵੀ ਹੈ ਵੀ ਗ੍ਰੇਡ 10 ਤੋਂ ਗ੍ਰੇਡ 12 ਔਰ ਫਿਰ ਗ੍ਰੇਡ 12 ਤੋਂ ਗ੍ਰੈਜੂਏਸ਼ਨ। ਗ੍ਰੈਜੂਏਸ਼ਨ ਮੈਂ ਸਮਝਦਾ ਇੱਕ ਇਨਸਾਨ ਉਸ ਸਮੇਂ ਅਸੀਂ ਕਹਿ ਸਕਦੇ ਹਾਂ ਅਸੀਂ ਗ੍ਰੈਜੂਏਸ਼ਨ ਵਾਲੇ ਹੀ ਕਲਾਸਾਂ ਲਗਾਉਣ ਲੱਗ ਪਏ ਹਾਂ, ਜਦੋਂ ਅਸੀਂ ਕਿਤੇ ਨਾ ਕਿਤੇ ਦੂਸਰੇ ਦੀ ਮਦਦ ਕਰਦੇ ਹਾਂ, ਦੂਸਰੇ ਦਾ ਕੰਮ ਆਸਾਨ ਕਰਦੇ ਹਾਂ, ਦੂਸਰੇ ਲਈ ਕੁਛ ਨਾ ਕੁਛ ਚੰਗਾ ਕਰਦੇ ਹਾਂ ਦੂਸਰਿਆਂ ਲਈ ਆਪਣੇ ਤੋਂ ਇਲਾਵਾ, ਫਿਰ ਅਸੀਂ ਕਹਿ ਸਕਦੇ ਹਾਂ ਅਸੀਂ ਗ੍ਰੈਜੂਏਸ਼ਨ ਲੈਵਲ 'ਤੇ ਆ ਗਏ। ਔਰ ਮਾਸਟਰਸ ਵਿੱਚ ਮੈਂ ਸਮਝਦਾ ਕਿ ਉਹ ਲੋਕ ਪਹੁੰਚ ਜਾਂਦੇ ਨੇ ਮਾਸਟਰਸ ਵਿੱਚ ਵੀ ਜਦੋਂ ਫਿਰ ਸਮਝ ਲਓ ਵੀ ਜਿਹਦੇ ਇਰਦ ਗਿਰਦ ਮੇਲਾ ਲੱਗ ਗਿਆ, ਜਦੋਂ ਲੋਕ ਤੁਹਾਡੇ ਨਾਲ ਗੱਲ ਕਰਕੇ ਹੀ ਹੀਲਿੰਗ ਮਹਿਸੂਸ ਕਰਨ ਲੱਗ ਪੈਣ, ਤੁਹਾਡੇ ਨਾਲ ਲੋਕ ਗੱਲ ਕਰਨ ਐਂਡ ਦੇ ਫੀਲ ਇਟਸ ਥੈਰੇਪੀ, ਇਟਸ ਹੀਲਿੰਗ ਦੈਮ। ਔਰ ਤੁਸੀਂ ਸਿਰਫ ਲੋਕਾਂ ਦੀ ਜ਼ਿੰਦਗੀ ਆਸਾਨ ਨਹੀਂ ਕਰ ਰਹੇ, ਤੁਸੀਂ ਆਸਾਨ ਜ਼ਿੰਦਗੀ ਕ੍ਰੀਏਟ ਕਰਨ ਵਾਲੇ ਲੋਕ ਕ੍ਰੀਏਟ ਕਰ ਰਹੇ ਹੋ। ਤੁਹਾਡੀ ਗੱਲ ਐਸੀ ਹੋਵੇ ਕਿ ਲੋਕ ਤੁਹਾਡੀ ਗੱਲ ਸੁਣ ਕੇ ਆਪਣੀ ਲਾਈਫ 'ਤੇ ਚੇਂਜ ਕਰਨ ਹੀ ਕਰਨ, ਲੇਕਿਨ ਹੋਰ ਬਹੁਤ ਸਾਰੇ ਲੋਕਾਂ ਦੀ ਲਾਈਫ ਚੇਂਜ ਕਰਨ। ਵੈਨ ਯੂ ਆਰ ਇੰਸਪਾਇਰਿੰਗ ਅਦਰਸ ਟੂ ਇੰਸਪਾਇਰ ਮੈਨੀ ਅਦਰਸ, ਯੂ ਨੋਟ ਜਸਟ ਇੰਸਪਾਇਰਿੰਗ ਅਦਰਸ, ਯੂ ਆਰ ਇੰਸਪਾਇਰਿੰਗ ਮੈਨੀ ਅਦਰਸ ਟੂ ਇੰਸਪਾਇਰ ਅਦਰਸ, ਫਿਰ ਤੁਸੀਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਤੁਸੀਂ ਮਾਸਟਰਸ ਵੱਲ ਜਿਹੜਾ ਵੱਧ ਰਹੇ ਹੋ। ਔਰ ਜ਼ਿਆਦਾਤਰ ਜਿਹੜੇ ਸਾਡੇ ਅੰਦਰ ਜਿਹੜੇ ਚੈਲੇਂਜਸ ਹੁੰਦੇ ਨੇ ਹਰੇਕ ਦੇ ਇਨਸਾਨ ਦੇ ਅੰਦਰ ਹੁੰਦੇ ਨੇ, ਖਤਮ ਅਤੇ ਪੀ ਐਚ ਡੀ ਲੈਵਲ ਵਾਲਿਆਂ 'ਚ ਹੀ ਹੁੰਦੇ ਹੋਣਗੇ, ਮਾਸਟਰਸ ਵਾਲਿਆਂ ਦੇ ਵਿੱਚ, ਲੇਕਿਨ ਕਾਫੀ ਹੱਦ ਤੱਕ ਇਹ ਉਹਨਾਂ ਨੂੰ ਬੋਦਰ ਨਹੀਂ ਕਰਦੀਆਂ ਚੀਜ਼ਾਂ। ਫਿਰ ਉਹਨਾਂ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਜੈਲਸੀ ਲਗਭਗ ਖਤਮ ਹੀ ਹੋ ਚੁੱਕੀ ਹੁੰਦੀ ਹੈ। ਤੁਸੀਂ ਫਿਰ ਉਹਨਾਂ ਦੀ ਚਾਹੇ ਤਾਰੀਫ ਕਰੋ, ਜਿੰਨੀ ਮਰਜ਼ੀ ਤਾਰੀਫ ਕਰੋ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਤੁਸੀਂ ਉਹਨਾਂ ਦੀ ਜਿੰਨੀ ਮਰਜ਼ੀ ਬੁਰਾਈ ਕਰੋ, ਤੁਸੀਂ ਉਹਨਾਂ ਦੀ ਜਿੰਨੀ ਮਰਜ਼ੀ ਬੁਰਾਈ ਕਰੋ, ਈਗੋ ਜਿਹੜੀ ਫਿਰ ਉਹਨਾਂ ਦੀ ਖਤਮ ਹੀ ਹੋ ਚੁੱਕੀ ਹੁੰਦੀ ਹੈ। ਤੁਸੀਂ ਬੁਰਾਈ ਕਰੋ, ਉਹਨਾਂ ਦੀ ਤਾਰੀਫ ਕਰੋ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇੱਕ ਸਾਈਨ ਹੈ, ਸਾਇੰਸ ਤੇ ਬਹੁਤ ਹੋਰ ਨੇ ਕਿ ਤੁਸੀਂ ਮਾਸਟਰਸ ਦੀ ਜ਼ੋਨ ਦੇ ਵਿੱਚ ਆ ਚੁੱਕੇ ਹੋ, ਜਿਸ ਤਰ੍ਹਾਂ ਮੈਂ ਸਾਈਨ ਇੱਕ ਉਹ ਦੱਸਿਆ ਕਿ ਫਿਰ ਤਾਂ ਲੋਕ ਇਹੀ ਕਹਿਣਗੇ ਜੀ ਤੁਹਾਡੇ ਨਾਲ ਜਰਾ 10 ਮਿੰਟ ਬੈਠ ਜਾਈਏ, ਗੱਲ ਕਰ ਲਈਏ, ਮਜ਼ਾ ਆ ਜਾਂਦਾ, ਲਾਈਫ ਹੀ ਬਦਲ ਜਾਂਦੀ ਹੈ। ਇਹ ਮਾਸਟਰਸ ਬਣਨ ਦੀ ਨਿਸ਼ਾਨੀਆਂ ਹੁੰਦੀਆਂ ਨੇ। ਔਰ ਉਹ ਲੋਕ ਜਿਹਨਾਂ ਨੂੰ ਅਸੀਂ ਸੰਤ ਕਹਿ ਸਕਦੇ ਹਾਂ, ਬ੍ਰਹਮ ਗਿਆਨੀ ਕਹਿ ਸਕਦੇ ਹਾਂ, ਬਹੁਤ ਸਾਰੀ ਐਸੇ ਟਰਮਸ ਹੁੰਦੀਆਂ ਨੇ। ਸੋ ਉਹ ਲੋਕ, ਔਰ ਉਹ ਵਿਰਲੇ ਹੀ ਹੁੰਦੇ ਨੇ, ਉਹ ਫਿਰ ਤੁਹਾਨੂੰ ਲੱਖਾਂ ਕਰੋੜਾਂ 'ਚ, ਜੇ ਮੇਰੀ ਡੈਫੀਨੇਸ਼ਨ ਤਾਂ ਬੜੀ ਸਿੰਪਲ ਹੈ ਵੀ ਲੱਖਾਂ ਕਰੋੜਾਂ 'ਚ ਅਲੱਗ ਹੀ ਨਜ਼ਰ ਆ ਜਾਣਗੇ, ਉਹ ਇਨਸਾਨ ਦੂਰੋਂ ਤੁਹਾਨੂੰ ਉਹ ਇਨਸਾਨ ਨਜ਼ਰ ਆ ਜਾਏਗਾ। ਔਰ ਮੈਂ ਆਈ ਫੀਲ ਬਲੈਸਡ ਕਿ ਮੈਨੂੰ ਐਸੇ ਬਾਊ ਜੀ, ਮੈਂ ਨਾਮ ਲੈ ਦਿੰਦਾ, ਬਾਊ ਜੀ ਨੂੰ ਮਿਲਣ ਦਾ ਮੌਕਾ ਮਿਲਿਆ, ਜਿਹਨਾਂ ਤੋਂ, ਜਿਹਨਾਂ ਦੀ ਸ਼ਿਕਸ਼ਾਵਾਂ ਦੇ ਕਾਰਨ ਮੇਰੇ ਪੇਰੈਂਟਸ ਨੇ ਅੰਮ੍ਰਿਤ ਛਕਿਆ ਸੀਗਾ। ਸੋ ਆਈ ਐਮ ਬਲੈਸਡ ਕਿ ਮੈਨੂੰ ਐਸੀਆਂ ਕੁਛ ਸ਼ਖਸੀਅਤਾਂ ਮਿਲਣ ਦਾ ਮੌਕਾ ਮਿਲਿਆ। ਔਰ ਉਹ ਫਿਰ ਵਿਰਲੇ ਹੁੰਦੇ, ਉਹ ਬਿਲਕੁਲ ਨਜ਼ਰ ਆ ਜਾਂਦੇ ਨੇ ਤੁਹਾਨੂੰ ਲੱਖਾਂ ਕਰੋੜਾਂ 'ਚੋਂ ਸਾਹਮਣੇ, ਜਿਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਯੈਸ ਦੇ ਆਰ ਇੰਸਪਾਇਰਿੰਗ ਟੂ ਅਦਰਸ ਟੂ ਇੰਸਪਾਇਰ ਮੈਨੀ ਅਦਰਸ। ਔਰ ਉਹ ਫਿਰ ਉਹ ਸਿਰਫ ਤੁਹਾਡੇ ਲਈ ਹੀ ਨਹੀਂ ਖੁਸ਼ੀ ਕ੍ਰੀਏਟ ਕਰਦੇ, ਜਿੱਦਾਂ ਅਸੀਂ ਤਾਂ ਕਹਿ ਦਿੰਦੇ ਕਿ ਠੀਕ ਆ, ਅਸੀਂ ਕਿਸੇ ਦੀ ਚਲੋ ਥੋੜ੍ਹੀ ਬਹੁਤੀ ਕੋਈ ਹੈਲਪ ਕਰ ਦਿੱਤੀ, ਅਸੀਂ ਸਿਰਫ ਉਹਨੂੰ ਥੋੜ੍ਹੇ ਟਾਈਮਿੰਗ ਲਈ ਉਹਨਾਂ ਨੂੰ ਕੋਈ ਆਸਾਨੀ ਕਰ ਦਿੱਤੀ ਉਹਨਾਂ ਵਾਸਤੇ, ਕੋਈ ਉਹਨਾਂ ਨੂੰ ਖੁਸ਼ੀ ਦੇ ਦਿੱਤੀ, ਕੋਈ ਹੈਲਪ ਕਰ ਦਿੱਤੀ। ਬਟ ਉਹ ਫਿਰ ਕ੍ਰੀਏਟਰਸ ਹੁੰਦੇ ਨੇ ਕਿ ਐਸੇ ਬਹੁਤ ਸਾਰੇ ਲੱਖਾਂ ਲੋਕ ਉਹਨਾਂ ਨੂੰ ਦੇਖ ਕੇ ਇੰਸਪਾਇਰ ਹੁੰਦੇ ਨੇ ਔਰ ਬਹੁਤ ਕੁਛ ਉਹ ਤਬਦੀਲ ਕਰਦੇ ਨੇ। ਔਰ ਫਿਰ ਪੀ ਐਚ ਡੀ ਲੈਵਲ ਹੋ ਸਕਦਾ ਹੈ, ਜਿਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈ, ਕੋਈ ਜਾਣਕਾਰੀ ਨਹੀਂ ਹੈ, ਸੋ ਮੈਂ ਉਹਦੇ ਬਾਰੇ ਨਹੀਂ ਗੱਲ ਕਰਨਾ ਚਾਹੁੰਦਾ ਕਿ ਪੀ ਐਚ ਡੀ ਲੈਵਲ ਜੀ ਠੀਕ ਹੈ ਜੀ, ਲੋਕ ਫਿਰ ਕਹਿੰਦੇ ਅਸੀਂ ਰੱਬ ਨੂੰ ਪਾ ਲਿਆ, ਅਸੀਂ ਮੋਕਸ਼ ਪ੍ਰਾਪਤ ਕਰ ਲਿਆ, ਨਿਰਵਾਣਾ, ਬਹੁਤ ਸਾਰੀਆਂ ਉਹ ਗੱਲਾਂ ਨੇ, ਉਹ ਫਿਰ ਪੀ ਐਚ ਡੀ ਲੈਵਲ ਦੀਆਂ ਗੱਲਾਂ ਹੋਣਗੀਆਂ। ਲੇਕਿਨ ਅੱਜ ਮੇਰੇ ਲਈ ਇਹ ਜ਼ਰੂਰੀ ਆ ਗੱਲਾਂ, ਜੇ ਮੈਂ ਪੀ ਐਚ ਡੀ ਦੀਆਂ ਕਰੀ ਜਾਵਾਂਗੇ, ਰੱਬ ਨੂੰ ਪਾਉਣਾ ਹੈ, ਵਰਲਡ ਪੀਸ ਕਰ ਦਿਆਂਗੇ, ਅਸੀਂ ਦੁਨੀਆਂ ਭਰ ਦੇ ਵਿੱਚ ਸ਼ਾਂਤੀ ਫੈਲਾ ਦਿਆਂਗੇ, ਅਸੀਂ ਰੱਬ ਨੂੰ ਪਾ ਲਵਾਂਗੇ, ਅਸੀਂ ਬਹੁਤ ਸਾਰੀਆਂ ਐਸੀਆਂ ਬੜੀ ਬੜੀਆਂ ਗੱਲਾਂ ਹੋ ਸਕਦੀਆਂ ਜੋ ਸ਼ਾਇਦ ਮੇਰੀ ਸਮਝ ਤੋਂ ਬਾਹਰ ਹੈ। ਸੋ ਜਿਸ ਲੈਵਲ 'ਤੇ ਅਸੀਂ ਬੈਠੇ ਹਾਂ, ਸੋ ਅੱਜ ਲੋਕਾਂ ਦਾ ਦੁੱਖ ਦਰਦ ਸਾਡੇ ਸਾਹਮਣੇ ਨਜ਼ਰ ਆ ਰਿਹਾ ਨੇ। ਐਂਡ ਮੇਰੀ ਪੋਲਿਸੀ ਬਿਜ਼ਨਸ 'ਚ ਵੀ ਇਹੀ ਰਹੀ ਹੈ ਕਿ ਬੜੀ ਤੇਜ਼ੀ ਨਾਲ ਬਹੁਤ ਸਾਰੀਆਂ ਚੀਜ਼ਾਂ ਤਬਦੀਲ ਹੁੰਦੀਆਂ ਨੇ। ਸੋ ਲੈਟਸ ਨੋਟ ਫੋਕਸ ਔਨ ਦਾ ਅਨਨੋਨ, ਕੱਲ ਕੀ ਹੋਣਾ ਹੈ ਨਹੀਂ ਪਤਾ, ਲੈਟਸ ਫੋਕਸ ਔਨ ਦਾ ਨੋਨ ਕਿ ਅੱਜ ਜੋ ਸਾਡੇ ਸਾਹਮਣੇ ਹੈ ਅਸੀਂ ਉਹਦੇ 'ਤੇ ਕੰਮ ਕਰੀਏ। ਸੋ ਜਿਹੜੀ ਚੀਜ਼ ਅਨਨੋਨ ਹੈ, ਉਹਦੇ ਬਾਰੇ ਨਹੀਂ ਜਾਣਕਾਰੀ ਕਿ ਰੱਬ ਕਿੱਦਾਂ ਪਾਉਣਾ, ਨਿਰਵਾਣਾ, ਇਹ ਸਭ ਬੜੀਆਂ ਬੜੀਆਂ ਗੱਲਾਂ ਨੇ, ਵਰਲਡ ਪੀਸ ਕਿੱਦਾਂ ਕਰ ਦੇਣਾ, ਨੋਨ ਤੇ ਸਾਡੇ ਸਾਹਮਣੇ ਆ। ਜੇ ਇੱਕ ਇਨਸਾਨ ਸਾਡੇ ਸਾਹਮਣੇ ਇਸ ਵੇਲੇ ਅਸੀਂ ਦੇਖ ਰਹੇ ਹਾਂ, ਉਹਦੀ ਦੁੱਖ ਹੈ, ਤਕਲੀਫ ਹੈ, ਔਰ ਲੱਖਾਂ ਕਰੋੜਾਂ ਲੋਕ ਜਿਹਨਾਂ ਕੋਲ ਅੱਜ ਖਾਣ ਨੂੰ ਖਾਣਾ ਨਹੀਂ ਹੈ, ਬਹੁਤ ਸਾਰੇ ਲੋਕ ਅੱਜ ਵੱਖਰੀਆਂ ਵੱਖਰੀਆਂ ਔਰ ਇਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆ। ਅਸੀਂ ਆ ਬਾਹਰ ਸਨੋਅ ਪੈ ਰਹੀ ਹੁੰਦੀ ਹੈ, ਅਸੀਂ ਆਰਾਮ ਦੇ ਨਾਲ ਘਰ ਦੇ ਵਿੱਚ ਬੈਠੇ ਹਾਂ, ਇੱਕ ਇਨਸਾਨ ਆਉਂਦਾ ਹੈ, ਉਹ ਬੈਲ ਕਰਦਾ ਹੈ, ਤੁਹਾਡੇ ਘਰ ਦੇ ਵਿੱਚ ਪੀਜ਼ਾ ਡਿਲੀਵਰ ਕਰ ਰਿਹਾ। ਹੁਣ ਅਸੀਂ ਤਾਂ ਅੰਦਰ ਬੈਠ ਕੇ ਖਾਣਾ ਖਾਣਾ, ਉਹ ਇਨਸਾਨ ਬਾਹਰ ਤੁਹਾਨੂੰ ਖਾਣਾ ਸਰਵ ਕਰ ਰਿਹਾ। ਸੋ ਜੀ ਇਹ ਤਾਂ ਸਾਡੇ ਸਾਹਮਣੇ ਆ ਨਾ, ਇਹਦੇ ਵਿੱਚ ਤਾਂ ਕੋਈ ਇਹ ਨਹੀਂ ਹੈ ਕਿ ਜੀ ਅਗਲੇ ਜਨਮ 'ਚ ਕੀ ਹੋਏਗਾ, ਪਿਛਲੇ ਜਨਮ 'ਚ ਕੀ ਹੋਏਗਾ, ਉਹ ਅਸੀਂ ਡਿਸਕਸ਼ਨ ਤਾਂ ਕਰ ਸਕਦੇ ਹਾਂ ਕਿ ਪਿਛਲਾ ਜਨਮ ਦੇ ਕਰਮ ਸੀਗੇ, ਅਗਲਾ ਜਨਮ ਹੈ ਕਿ ਨਹੀਂ ਹੈ, ਇਸ ਦੇਅਰ ਲਾਈਫ ਆਫਟਰ ਡੈਥ, ਯੈਸ ਵੀ ਕੈਨ ਆਲ, ਉਹ ਅਕੈਡਮਿਕ ਡਿਸਕਸ਼ਨ ਹੋ ਸਕਦੀ ਹੈ, ਲੇਕਿਨ ਉਹਦੇ ਬਾਰੇ ਕੋਈ ਸਰਟਨਟੀ ਦੇ ਨਾਲ, ਬਹੁਤ ਬਾਰੇ ਡਿਸਕਸ਼ਨ ਹੁੰਦੀ ਹੈ, ਕਿਆ ਕੋਈ ਸਰਟਨਟੀ ਨਾਲ ਕਹਿ ਸਕਦਾ, ਪਰ ਸਰਟਨਟੀ ਨਾਲ ਆਹ ਚੀਜ਼ ਤਾਂ ਸਾਡੇ ਸਾਹਮਣੇ ਆ ਕਿ ਅਸੀਂ ਘਰ ਦੇ ਅੰਦਰ ਬੈਠੇ ਹਾਂ, ਇੱਕ ਇਨਸਾਨ ਬਾਹਰੋਂ ਆਉਂਦਾ ਹੈ ਔਰ ਉਹ ਇਸ ਸਟੋਰਮ ਦੇ ਵਿੱਚ ਤੁਹਾਡੇ ਘਰ ਖਾਣਾ ਡਿਲੀਵਰ ਕਰ ਰਿਹਾ। ਸੋ ਉਹ ਇਨਸਾਨ ਮਿਹਨਤ ਕਰ ਰਿਹਾ ਕਿ ਅਸੀਂ ਉਹਨੂੰ ਅੰਦਰੋਂ 25 cents ਦੀ, 25 cents ਦੀ ਟਿਪ ਦਿੰਦੇ ਹਾਂ ਕਿ 25 cents ਦਿੰਦੇ ਹਾਂ, ਡਾਲਰ ਦਿੰਦੇ ਹਾਂ, $100 ਦਿੰਦੇ ਹਾਂ, ਜਾਂ ਕੀ ਉਹਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਸਰ ਠੀਕ ਹੋ ਤੁਸੀਂ, ਕੋਈ ਚਾਹ ਵਗੈਰਾ, ਕੋਈ ਕੌਫੀ ਸ਼ੌਫੀ। ਸਰ ਉਹ ਕਹੇਗਾ ਸਰ ਉਹ ਕੌਫੀ ਦੇਣਾ, ਜਾਂ ਹੋ ਸਕਦਾ ਹੈ ਤੁਸੀਂ ਉਹਦਾ ਦਿਨ ਬਣਾ ਦਿਓ ਉਸ ਦਿਨ ਲਈ, ਜਾਂ ਦੀਜ਼ ਆਰ ਆਲ ਸਿੰਪਲ ਥਿੰਗਸ। ਤੁਸੀਂ ਹੋਸਪਿਟਲ ਦੇ ਵਿੱਚ ਜਾਂਦੇ ਹੋ, ਉੱਥੇ ਬਹੁਤ ਸਾਰੇ ਲੋਕ ਐਸੇ ਬੈਠੇ ਹੁੰਦੇ ਆ ਜਿਹੜੇ ਸਿਰਫ ਤੁਸੀਂ ਉਹਨਾਂ ਦਾ ਹਾਲ ਚਾਲ ਹੀ ਪੁੱਛ ਲਓ ਕੀ ਹਾਲ ਚਾਲ ਆ, ਠੀਕ ਹੈ, ਬਜ਼ੁਰਗ ਹੁੰਦੇ ਨੇ ਕਈ, ਦਿਲ ਫੀਲ ਹੈਪੀ। ਓਲਡ ਏਜ ਹੋਮਸ ਦੇ ਵਿੱਚ ਬਹੁਤ ਸਾਰੇ ਐਸੇ ਬਜ਼ੁਰਗ ਨੇ ਜਿਨ੍ਹਾਂ ਨੂੰ ਪੈਸੇ ਦੀ ਜ਼ਰੂਰਤ ਨਹੀਂ ਹੈ, ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਲਾਈਫ ਟਾਈਮ ਹੁਣ ਲਗਭਗ ਪੂਰਾ ਹੋ ਚੁੱਕਾ ਹੈ, ਲੇਕਿਨ ਕਿਆ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਕਿਆ ਉਹਨਾਂ ਨਾਲ ਬੈਠ ਜਾਂਦੇ ਹਾਂ? ਉਹ ਤਾਂ ਸਾਹਮਣੇ ਨਜ਼ਰ ਆ ਰਿਹਾ ਨਾ, ਉਹ ਤਾਂ ਕੋਈ ਅਗਲਾ ਜਨਮ ਨਹੀਂ ਚਾਹੀਦਾ, ਉਹਦੇ ਲਈ ਕੋਈ ਮੋਕਸ਼ ਨਿਰਵਾਣਾ ਨਹੀਂ ਚਾਹੀਦਾ। ਸੋ ਬਹੁਤ ਸਾਰੀਆਂ ਚੀਜ਼ਾਂ ਦਿਲ ਵੀ, ਜੇ ਅਸੀਂ ਅੱਖਾਂ ਆਪਣੀਆਂ ਖੋਲੀਏ ਤੇ ਹਜ਼ਾਰਾਂ ਹੀ ਅਸੀਂ ਓਪਰਚੁਨਿਟੀ ਸਾਨੂੰ ਨਜ਼ਰ ਆ ਜਾਣਗੀਆਂ। ਔਰ ਜੇ ਅਸੀਂ ਇਹ ਲੱਭਣਾ ਚਾਹੁੰਦੇ ਹਾਂ ਕਿ ਅਸੀਂ ਗ੍ਰੇਟ ਟੈਂਚ, ਮੈਂ ਆਪਣੇ ਆਪ ਹੀ ਕਲਾਸੀਫਿਕੇਸ਼ਨ ਕੀਤੀ ਹੈ, ਇਹਦੇ ਕੋਈ ਐਗਜੈਕਟ ਨਹੀਂ ਹੈ, ਮੈਂ ਜਿਸ ਤਰ੍ਹਾਂ ਪਹਿਲਾਂ ਹੀ ਕਿਹਾ ਇਹਦਾ ਕੋਈ ਐਗਜੈਕਟ ਆਂਸਰ ਨਹੀਂ ਹੈ ਕਿ ਜ਼ਿੰਦਗੀ ਦਾ ਕੀ ਮਕਸਦ ਆ, ਵਟ ਇਜ਼ ਦ ਪਰਪਸ ਆਫ ਲਾਈਫ, ਸਾਨੂੰ ਇਹ ਜ਼ਿੰਦਗੀ ਕਿਉਂ ਮਿਲੀ ਹੈ, ਇਹਦਾ ਕੋਈ ਐਗਜੈਕਟ ਆਂਸਰ ਮੇਰੇ ਕੋਲ ਵੀ ਨਹੀਂ ਹੈ, ਤੁਸੀਂ ਆਪਣਾ, ਹਰ ਕੋਈ ਇਨਸਾਨ ਆਪਣਾ ਤਲਾਸ਼ ਕਰ ਸਕਦਾ ਹੈ। ਲੇਕਿਨ ਜੇ ਅਸੀਂ ਇਹ ਲੱਭਣਾ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦਾ ਕੀ ਮਕਸਦ, ਅਸੀਂ ਕਿੱਥੇ ਖੜ੍ਹੇ ਹਾਂ, ਅਤੇ ਪਿਛਲੇ 30 ਦਿਨਾਂ ਦੇ ਵਿੱਚ ਅਸੀਂ ਆਪਣਾ ਟਾਈਮ ਕਿੱਧਰ ਲਗਾਇਆ, ਕ੍ਰਿਕਟ ਦੇਖਣ ਵਿੱਚ ਯੁਧਵੀਰ ਜਸਵਾਲ ਜੀ ਕਿੰਨਾ ਟਾਈਮ ਲਗਾਇਆ, ਜ਼ਿੰਦਗੀ ਦਾ ਪਰਪਸ ਕ੍ਰਿਕਟ ਦੇਖਣਾ ਸੀਗਾ, ਯੁਧਵੀਰ ਜਸਵਾਲ ਜੀ ਬੈਡਮਿੰਟਨ ਖੇਲਣ 'ਚ ਕਿੰਨਾ ਵਕਤ ਲਗਾਇਆ, ਜਾਂ ਜੇ ਇਹ ਸਾਰੀਆਂ ਚੀਜ਼ਾਂ ਆਪਣੇ ਲਈ ਤਾਂ ਠੀਕ ਨੇ, ਜੇ ਆਪਣੀ ਸਿਹਤ ਦਾ ਖਿਆਲ ਰੱਖਿਆ ਤਾਂ ਆਪਣੇ ਲਈ ਕੀਤਾ, ਲੇਕਿਨ ਕਿਸੇ ਨੇ ਕਿੰਨਾ ਵਕਤ ਲਗਾਇਆ ਪਿਛਲੇ 30 ਦਿਨਾਂ ਦੇ ਵਿੱਚ, ਲਾਸਟ 30 ਡੇਜ਼ ਕਿੱਥੇ ਤੁਹਾਡਾ ਫੋਕਸ ਰਿਹਾ, ਉਹ ਤੁਹਾਡਾ ਪਰਪਸ ਆਫ ਲਾਈਫ ਹੈ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਤੁਹਾਡਾ ਪਰਪਸ ਆਫ ਲਾਈਫ ਕੀ ਹੈ। ਔਰ ਜੇ ਮੈਂ ਪਤਾ ਲਗਾਉਣਾ ਹੈ ਤਾਂ ਮੇਰੇ ਪਿਛਲੇ 30 ਦਿਨਾਂ ਦੇ ਵਿੱਚ ਮੈਂ ਕਿੱਥੇ ਕਿੰਨੇ ਘੰਟੇ ਲਗਾਏ ਆ, ਜੇ ਇੰਨੇ ਆਵਰਸ ਸੌਣ ਲਈ ਲਗਾਏ, ਆਪਣੇ ਲਈ ਲਗਾਏ, ਆਪ ਸੌਂਦੇ ਹਾਂ, ਇੰਨੇ ਆਵਰਸ ਖਾਣਾ ਖਾਣ 'ਤੇ ਲੱਗ ਗਏ, ਇੰਨੇ ਆਵਰਸ ਕ੍ਰਿਕਟ ਦੇਖਣ 'ਚ ਲੱਗ ਗਏ, ਇੰਨੇ ਆਵਰਸ ਟੀਵੀ 'ਤੇ ਲੱਗ ਗਏ, ਇੰਨੇ ਆਵਰਸ ਰੇਡੀਓ ਕੀਤਾ, ਇੰਨੇ ਆਵਰਸ ਟੀਵੀ ਕੀਤਾ, ਇੰਨੇ ਆਵਰਸ ਮੀਟਿੰਗ ਕੀਤੀਆਂ। ਸੋ ਇਹਦੇ ਵਿੱਚੋਂ ਸਾਰਾ ਕੁਛ ਯੁਧਵੀਰ ਜਸਵਾਲ ਜੀ ਤੁਸੀਂ ਆਪਣੇ ਲਈ ਕੀਤਾ। ਇੱਕ ਜੇ ਤੁਸੀਂ ਕਿਸੇ ਇੱਕ ਟਾਈਗਰ ਦੇਖਿਆ ਨਾ, ਟਾਈਗਰ ਕਦੇ ਮੋਟਾ ਦੇਖਿਆ, ਟਾਈਗਰ ਹੋ ਗਿਆ ਜਾਂ ਆਪਣਾ ਘੋੜਾ ਹੋ ਗਿਆ, ਘੋੜੇ ਨੂੰ ਜਿੰਨਾ ਖਾਣਾ ਖਾਣਾ ਹੁੰਦਾ ਉਨਾ ਹੀ ਖਾਂਦਾ, ਉਸ ਤੋਂ ਬਾਅਦ ਫਿਰ ਇੱਕ ਤਿਨਕਾ ਵੀ ਨਹੀਂ ਉਹਨੂੰ ਤੁਸੀਂ ਖਵਾ ਸਕਦੇ, ਠੀਕ ਹੈ, ਉਹ ਕਹਿੰਦਾ ਜੀ ਰੱਜ ਹੋ ਗਏ, ਰੱਜ ਗਏ ਅਸੀਂ। ਸੋ ਇਹ ਸਾਰਾ ਕੁਛ ਤੋਂ ਵੀ ਕਰੀ ਜਾਂਦਾ, ਆਪਣੀ ਨੀਂਦ ਵੀ ਲੈ ਲਈ, ਸੌ ਲਿਆ, ਘੋੜੇ ਨੇ ਦੌੜ ਲਿਆ, ਖਾਣਾ ਖਾ ਲਿਆ। ਸੋ ਸਾਡੀ ਲਾਈਫ 'ਚ ਕੀ ਹੈ ਪਰਪਸ ਆਫ ਲਾਈਫ, ਇਹ ਅਸੀਂ ਆਪਣੇ ਆਪ ਅੰਦਾਜ਼ਾ ਲਗਾ ਸਕਦੇ ਹਾਂ। ਜੀ ਗੁਰਦੀਪ ਜੀ, ਨੈਕਸਟ ਕਾਲ ਕੀ ਕਹਿਣਾ ਚਾਹੋਗੇ? ਸੋਰੀ ਜੀ, ਸਾਡੇ ਕਾਲਰਸ ਨੂੰ ਬੜੀ ਦੇਰ ਇੰਤਜ਼ਾਰ ਕਰਨਾ ਪਿਆ, ਗੁਰਦੀਪ ਸਾਹਿਬ, ਸੋਰੀ ਜੀ, ਕਾਲਰਸ ਨੂੰ ਇੰਤਜ਼ਾਰ ਕਰਨਾ ਪਿਆ। ਗੋ ਅਹੈਡ ਸਰ, ਯੂਅਰ ਔਨ ਦੀ ਏਅਰ।
ਦੂਸਰੀ ਗੱਲ ਯੁਧਵੀਰ ਜੀ, ਜਿਹੜੀ ਇੱਕ ਤੁਹਾਡੇ ਲਈ ਮੈਸੇਜ ਆ, ਮੈਂ ਵੀਕਐਂਡ ਤੇ ਲੌਂਗ ਵੀਕਐਂਡ ਸੀ, ਮੈਂ ਵੁੱਡਸਟਾਕ ਗਿਆ ਸੀ, ਮੇਰੇ ਉੱਥੇ ਫਰੈਂਡ ਸੀ ਤੇ ਉੱਥੇ ਉਹਨਾਂ ਨੇ ਥੋੜਾ ਜਿਹਾ ਅਰੇਂਜ ਕੀਤਾ ਸੀ, ਅਸੀਂ ਇਕੱਠੇ ਕਿਸੇ ਵੇਲੇ ਬੈਡਮਿੰਟਨ ਖੇਡਦੇ ਸੀ, ਉੱਥੇ ਚਲੇ ਗਏ। ਇੱਥੇ ਯੁਧਵੀਰ ਜੀ ਕਾਫੀ ਲੋਕਾਂ ਨਾਲ ਮਿਲਣ ਦਾ ਜਿਹੜਾ ਮੌਕਾ ਮਿਲਿਆ ਤੇ ਉਹਨਾਂ ਦਾ ਮੈਸੇਜ ਸੀ ਵੁੱਡਸਟਾਕ ਤੋਂ ਕਿ ਯੁਧਵੀਰ ਹੋਣਾ ਦਾ ਪ੍ਰੋਗਰਾਮ ਜਿਹੜਾ ਉਹ ਨੰਬਰ 1 ਆ, ਵਾਈ ਮੀਡੀਆ ਉਹ ਬਹੁਤ ਪਸੰਦ ਕਰਦੇ ਨੇ ਉਹਨਾਂ ਦਾ, ਪਰਮਜੀਤ ਸਿੰਘ ਸ਼ਾਇਦ ਉਹਨਾਂ ਦਾ ਨਾਂ ਸੀ, ਸੀਨੀਅਰ ਸੀ ਸਾਡੇ, ਬਜ਼ੁਰਗ ਸੀ, ਉਹ ਵੀ ਉੱਥੇ ਬੈਠੇ ਸੀ ਤੇ ਉਹਨਾਂ ਨੇ ਬਹੁਤ ਇੱਥੋਂ, ਯੁਧਵੀਰ ਜੀ ਮੈਨੂੰ ਹੈਰਾਨਗੀ ਇਹ ਵੀ ਹੋਈ ਕਿ ਮੇਰੀ ਆਵਾਜ਼ ਸੁਣ ਕੇ ਉਹਨਾਂ ਨੇ ਮੇਰੀ ਆਵਾਜ਼ ਤੋਂ ਮੈਨੂੰ ਪਹਿਚਾਣ ਲਿਆ, ਹਾਲਾਂਕਿ ਮੈਂ ਜਸਟ ਇੱਕ ਕਾਲਰ ਹਾਂ, ਚਲੋ ਵੀਕਐਂਡ ਤੇ ਛੋਟਾ ਜਿਹਾ ਪ੍ਰੋਗਰਾਮ ਵੀ ਕਰ ਲੈਣਾ, ਲੇਕਿਨ ਆਵਾਜ਼ ਤੋਂ ਪਛਾਣ ਲਿਆ, ਇੰਨਾ ਪਿਆਰ ਉਹ ਸਾਰੇ ਵਾਈ ਮੀਡੀਆ ਨਾਲ ਕਰਦੇ ਨੇ, ਇਹਦੇ ਲਈ ਪਹਿਲਾਂ ਤਾਂ ਤੁਹਾਡਾ ਧੰਨਵਾਦ। ਤੇ ਦੂਸਰੀ ਯੁਧਵੀਰ ਜੀ, ਜਿਹੜੀ ਇੱਕ ਮੈਂ ਗੱਲ ਕਰਨੀ ਚਾਹ ਰਿਹਾ ਸੀ, ਕਾਫੀ ਦਿਨਾਂ ਤੋਂ ਯੁਧਵੀਰ ਜੀ ਜਿਹੜੀ ਟ੍ਰੋਲਿੰਗ ਚੱਲਦੀ ਆ ਆਨਲਾਈਨ ਸੋਸ਼ਲ ਮੀਡੀਆ ਤੇ, ਇਹ ਕਈ ਵਾਰ ਯੁਧਵੀਰ ਜੀ ਮੈਨੂੰ ਇਹ ਹੈਰਾਨਗੀ ਹੁੰਦੀ ਹੈ ਕਿ ਜਿਹੜਾ ਮੇਰੇ ਵਰਗਾ ਕੋਈ ਕੁਛ ਕਰਨ ਜੋਗਾ ਵੀ ਨਹੀਂ ਹੈਗਾ, ਜਿਹੜੀ ਆਪਣੀ ਵੀ ਕੋਈ ਵੈਲਿਊ ਨਹੀਂ। ਤੇ ਟ੍ਰੋਲਿੰਗ ਦੇ ਜਿਹੜੀ ਜੀ ਇੰਗਲਿਸ਼ ਚ ਉਹਦਾ ਜਿਹੜਾ ਪੰਜਾਬੀ ਚ ਮੀਨਿੰਗ ਮੈਨੂੰ ਪਤਾ ਨੀ ਕੀ ਆ, ਲੇਕਿਨ ਜੇ ਪੰਜਾਬੀ ਚ ਇਹਦਾ ਮੀਨਿੰਗ ਕਰਨਾ ਹੋਵੇ ਤਾਂ ਮੈਨੂੰ ਲੱਗਦਾ ਕਿ ਇਹ ਕਹਿ ਲੈਣਾ ਚਾਹੀਦਾ ਹੈ ਕਿ ਜਿਹੜੇ ਸ਼ਬਦਾਂ ਨਾਲ ਅੱਗ ਲਾਉਣ ਵਾਲੇ, ਇਹ ਐਸੇ ਲੋਕ ਬੈਠੇ ਹੁੰਦੇ ਨੇ ਜਿਹੜੇ ਕਿ ਚੰਗੇ ਭਲੇ ਮਾਹੌਲ ਨੂੰ ਖਰਾਬ ਕਰ ਦਿੰਦੇ ਨੇ। ਕੋਈ ਬਹੁਤ ਵਧੀਆ ਬੰਦਾ, ਕੋਈ ਬਹੁਤ ਚੰਗਾ ਪਲੇਅਰ ਕਹਿ ਲਓ, ਤੁਸੀਂ ਚੰਗਾ ਲੀਡਰ ਕਹਿ ਲਓ, ਇਹ ਸਾਰਿਆਂ ਦਾ ਸੱਤਿਆਨਾਸ ਕਰ ਦਿੰਦੇ ਨੇ, ਚੰਗੇ ਭਲੇ ਸੁਸਾਇਟੀ ਦੇ ਵਿੱਚ ਸਮਾਜ ਦੇ ਵਿੱਚ ਅੱਗ ਲਾ ਦਿੰਦੇ ਨੇ, ਤੇ ਖੁਦ ਇਹ ਕਿੱਥੇ ਕੁ ਕਿੰਨੇ ਕੁ ਪਾਣੀ ਚ ਨੇ, ਜਾਂ ਤੁਸੀਂ ਕਹਿ ਲਓ ਕਿ ਉਹਨਾਂ ਦੀ ਖੁਦ ਦੀ ਵੈਲਿਊ ਕੀ ਹੈ, ਖੁਦ ਦੀ ਅਚੀਵਮੈਂਟ ਕੀ ਹੈ, ਇਹ ਕਿਸੇ ਨੂੰ ਕੋਈ ਪਤਾ ਨਹੀਂ। ਮੋਸਟਲੀ ਇਹਦਾ ਬੈਨੀਫਿਟ ਤੇ ਜਿਹੜਾ ਉਹ ਪੋਲੀਟੀਕਲ ਪਾਰਟੀਆਂ ਲੈ ਰਹੀਆਂ ਸਨ, ਕਿਉਂਕਿ ਬੜਾ ਉਹਨਾਂ ਨੇ ਪਲੇਟਫਾਰਮ ਨੂੰ ਯੂਜ਼ ਕੀਤਾ, ਬੜਾ ਟ੍ਰੋਲ ਕੀਤਾ, ਬੜਾ ਲੀਡਰਾਂ ਨੂੰ ਟ੍ਰੋਲ ਕਰਦੇ ਨੇ, ਕਿਉਂਕਿ ਪੋਲੀਟੀਸ਼ੀਅਨ ਜਿਹੜੇ ਹੁੰਦੇ ਨੇ ਉਹਨਾਂ ਦੀ ਖਾਸੀਅਤ ਇਹ ਹੁੰਦੀ ਹੈ ਕਿ ਉਹ ਆਪਣੀ ਚੰਗੀ ਗੱਲ ਤੇ ਜਿਹੜੀ ਉਹ ਘੱਟ ਦੱਸਦੇ ਨੇ, ਦੂਸਰੇ ਦੀ ਬੁਰੀ ਗੱਲ ਜ਼ਰੂਰ ਦੱਸਦੇ ਨੇ ਕਿ ਦੂਸਰੇ ਨੇ ਕੀ ਨਹੀਂ ਕੀਤਾ। ਸੋ ਜਿਹਦੇ ਵਿੱਚ ਇਹ ਅਰਸ਼ਦੀਪ ਨੂੰ ਵੀ ਬੜਾ ਟ੍ਰੋਲ ਕੀਤਾ ਗਿਆ, ਹਾਲਾਂਕਿ ਉਹਦੀ ਅਚੀਵਮੈਂਟ ਆ, ਗਲਤੀਆਂ ਹੁੰਦੀਆਂ ਨੇ, ਪ੍ਰੈਸ਼ਰ ਵਾਲਾ ਮੈਚ ਸੀ ਸ਼ਾਇਦ, ਨਹੀਂ ਪ੍ਰੈਸ਼ਰ ਹੈਂਡਲ ਹੋਇਆ ਆਸਾਨ ਕੈਚ ਜਿਹੜਾ ਉਹਦੇ ਕੋਲ ਛੁੱਟ ਗਿਆ। ਇਸ ਤੋਂ ਪਹਿਲਾਂ ਵੀ ਕਈ ਵਾਰ ਵਿਚਾਰ ਆਪਣੇ ਰੱਖਣ ਕਰਕੇ ਬਹੁਤ ਸਾਰੇ ਲੋਕਾਂ ਨੂੰ, ਲੇਡੀਜ਼ ਨੂੰ, ਔਰਤਾਂ ਨੂੰ ਖਾਸ ਕਰ ਬਹੁਤ ਬੁਰੀ ਤਰ੍ਹਾਂ ਜਿਹੜਾ ਟ੍ਰੋਲ ਕੀਤਾ ਜਾਂਦਾ। ਇੱਕ ਤੁਹਾਨੂੰ ਗੁਰਮੇਹਰ ਕੌਰ ਦਾ ਮੈਨੂੰ ਉਹ ਤਾਂ ਨਹੀਂ ਭੁੱਲਦਾ, ਜਿਹਨੇ ਜਿਹੜੇ ਫਾਦਰ ਸਾਹਿਬ ਖੁਦ ਆਰਮੀ 'ਚ ਜਿਹੜੇ ਉਹ ਸ਼ਹੀਦ ਹੋ ਚੁੱਕੇ ਸਨ, ਅਤੇ ਉਹਨਾਂ ਨੇ ਕਿਹਾ ਤਾਂ ਕਿ ਮੇਰੀ ਫਾਦਰ ਜਿਹੜੇ ਨੇ ਉਹ ਉਹਨਾਂ ਨੂੰ ਪਾਕਿਸਤਾਨੀਆਂ ਨੇ, ਉਹਨਾਂ ਨੂੰ ਜੰਗ ਨੇ ਮਾਰਿਆ, ਅਤੇ ਬੜੀ ਡੂੰਘੀ ਗੱਲ ਸੀ, ਸਮਝਣ ਵਾਲੇ ਸਮਝੀਏ, ਬੇਵਕੂਫ ਜਿਹੜੇ ਸੀ ਉਹਨਾਂ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਕਿ ਕਿਉਂਕਿ ਜੰਗ ਕਿਸੇ ਨਾਲ ਵੀ ਹੋਵੇ, ਚਾਹੇ ਉਹ ਪਾਕਿਸਤਾਨ ਨਾਲ, ਉੱਥੇ ਲੋਕ ਹੀ ਮਰਨਗੇ, ਕਿਸੇ ਦਾ ਫਾਦਰ, ਕਿਸੇ ਦਾ ਬ੍ਰਦਰ, ਸਾਰੇ ਹੀ ਮਰਦੇ ਨੇ। ਪਰ ਯੁੱਧ ਵਿੱਚ ਇਹ ਜਿਹੜਾ ਟ੍ਰੈਂਡ ਚੱਲ ਰਿਹਾ ਹੈ, ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਕਿ ਇਹ ਸਾਰਿਆਂ ਦੇ ਮਨਾਂ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਸ਼ਾਂਤੀ ਭੰਗ ਕਰਨ ਵਾਲਾ ਇੱਕ ਇਹ ਟ੍ਰੈਂਡ ਹੈ। ਇਹ ਤਾਂ ਨਹੀਂ ਅਪੀਲ ਕਰ ਸਕਦੇ ਕਿਸੇ ਨੂੰ ਕਿ ਨਾ ਕਮੈਂਟ ਕਰਿਆ ਕਰੋ, ਲੇਕਿਨ ਕੋਸ਼ਿਸ਼ ਕਰਿਆ ਕਰੋ ਕਿ ਚੰਗੇ ਲੱਭਣ 'ਚ ਜੇ ਬੁਰਾਈ ਵੀ ਕਰ ਲਈ ਜਾਵੇ ਨਾ, ਕਿਸੇ ਨੂੰ ਸਮਝਾ ਲਿਆ ਜਾਵੇ, ਤਾਂ ਫਿਰ ਬਹੁਤਾ ਅਗਲਾ ਕੋਈ ਬੁਰਾ ਨਹੀਂ ਮਨਾਉਂਦਾ। ਲੇਕਿਨ ਚੰਗੀ ਗੱਲ ਨੂੰ ਬੁਰੇ ਸ਼ਬਦਾਂ 'ਚ ਕਹਿ ਦੇਣਾ ਅਤੇ ਕਿਸੇ ਨੂੰ ਤੁਸੀਂ ਕਹਿ ਸਕਦੇ ਹੋ ਜਲੀਲ ਕਰ ਦੇਣਾ, ਇਹ ਫਿਰ ਹਮੇਸ਼ਾ ਵਾਸਤੇ ਹੋ ਸਕਦਾ। ਕਿਸੇ ਦਾ ਕੈਰੀਅਰ ਬਣਨਾ ਹੋਵੇ, ਕਿਸੇ ਨੇ ਪਤਾ ਨਹੀਂ ਕੀ ਦੁਨੀਆ 'ਚ ਅਚੀਵ ਕਰਨਾ ਹੋਵੇ, ਤੋਂ ਵਿਰਾਟ ਕੋਹਲੀ ਦੀ, ਮੁਹੰਮਦ ਸ਼ਾਮੀ ਦੀ, ਉਹਨਾਂ ਦੀ ਐਗਜ਼ਾਮਪਲ ਵੀ ਲਾਸਟ ਜਿਹੜਾ ਪਾਕਿਸਤਾਨ ਮੈਚ ਹੋਇਆ ਸੀ ਉਹਦੀ ਸਾਡੇ ਸਾਹਮਣੇ ਆ, ਕਿੱਥੇ ਇੱਕ ਉੱਪਰ ਵੱਲ ਨੂੰ ਜਾਂਦਾ ਬੰਦਾ ਇੱਕਦਮ ਹੀ ਧਰਾਤਲ ਵੱਲ ਨੂੰ ਚਲਾ ਗਿਆ ਕੈਰੀਅਰ ਦੇ ਤੌਰ ਦੇ ਉੱਤੇ। ਮੈਨੂੰ ਲੱਗਦਾ ਕਿ ਬਹੁਤ ਸੋਚ ਸਮਝ ਕੇ ਸਾਰੀਆਂ ਗੱਲਾਂ ਜਿਹੜੀਆਂ ਇੱਥੇ ਜਿਹੜੀ ਡਿਸਕਸ਼ਨ ਜਿਹੜੀ ਹੋਣੀ ਚਾਹੀਦੀ ਹੈ, ਵਿਚਾਰਾਂ ਜਿਹੜੇ ਰੱਖਣੇ ਚਾਹੀਦੇ ਨੇ। ਬਾਕੀ ਤੁਸੀਂ ਜ਼ਿੰਦਗੀ ਦੀ ਗੱਲ ਕਰ ਰਹੇ ਸੀ, ਜਿਸ ਦੀ ਜ਼ਿੰਦਗੀ ਦਾ ਪਰਪਸ ਵਾਕਈ ਵੱਖ ਵੱਖ ਏਜ 'ਚ ਜਿਹੜਾ ਉਹ ਵੱਖ ਵੱਖ ਹੀ ਰਹਿੰਦਾ ਹੈ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ। ਪਰ ਮੈਂ ਇੱਕ ਗੱਲ ਸਮਝਦਾ ਜਿਸ ਵਿੱਚ, ਜਦੋਂ ਮੈਂ ਇੱਥੇ ਆਇਆ ਸੀ ਬੜੀਆਂ ਚੀਜ਼ਾਂ ਸਿੱਖੀਆਂ ਜਿਸ ਵਿੱਚ ਇੱਥੇ ਆਉਣ, ਹਾਲਾਂਕਿ ਮੈਨੂੰ ਹੈਰਾਨਗੀ ਇਸ ਗੱਲ ਦੀ ਹੁੰਦੀ ਹੈ ਕਿ ਜੇ ਇੰਡੀਆ 'ਚ ਰਹਿੰਦੇ ਤਾਂ ਖਾਸ ਕਰ ਉਸ ਮਾਹੌਲ 'ਚੋਂ ਨਾ ਨਿਕਲਦੇ ਤਾਂ ਬਹੁਤ ਕੁਛ ਜਿਹੜਾ ਸਿੱਖਣ ਦਾ ਮੌਕਾ ਨਹੀਂ ਸੀ ਮਿਲਣਾ। ਜਿਹੜੀ ਖਾਸ ਗੱਲ ਮੈਨੂੰ ਇੱਥੇ ਵਧੀਆ ਲੱਗੀ ਕਿ ਜਿਸ ਵਿੱਚ ਇੱਕ ਫੈਮਿਲੀ ਜਿਹੜੀ ਨਾਰਮਲ, ਸਾਰਿਆਂ ਦੇ ਨਹੀਂ ਮੈਂ ਗੱਲ ਕਰਦਾ, ਉਹ ਆਪਣੇ ਪੈਰਾਂ ਦੇ ਉੱਤੇ ਇੱਥੇ ਬੱਚੇ ਜਿਹੜੇ ਆਪਣੇ ਆਪ ਨੂੰ ਖੜਾ ਕਰਦੇ ਨੇ, ਬਹੁਤ ਸਾਰੀ ਐਗਜ਼ਾਮਪਲ ਇਸ ਤਰ੍ਹਾਂ ਦੀਆਂ ਨੇ, ਉਹ ਆਪਣੀ ਲਾਈਫ ਜਿਹੜੀ ਉਹ ਬਣਾਉਂਦੇ ਨੇ, ਬੱਚਿਆਂ ਨੂੰ ਆਪਣੇ ਉਹਨਾਂ ਦੇ ਪੈਰਾਂ 'ਤੇ ਖੜੇ ਕਰਦੇ ਨੇ ਅਤੇ ਸੁਸਾਇਟੀ ਵਾਸਤੇ ਕੁਛ ਕਰਦੇ ਨੇ। ਅਤੇ ਜਾਣ ਲੱਗਿਆ ਕਈ ਵਾਰੀ ਇਹ ਹੁੰਦਾ ਹੈ ਕਿ ਜਿਹੜਾ ਆਪਣਾ ਉਹਨਾਂ ਦਾ ਘਰ ਹੁੰਦਾ ਹੈ, ਬਜਾਏ ਤੇ ਉਹ ਬੱਚਿਆਂ ਦੇ ਵਿੱਚ ਡਿਵਾਈਡ ਕਰ ਦੇਣ, ਹੋਸਪਿਟਲ ਨੂੰ ਦੇ ਜਾਂਦੇ, ਇਸ ਤਰ੍ਹਾਂ ਦੀ ਲਾਈਫ ਜੀਂਦੇ ਨੇ। ਜਦੋਂ ਤੁਸੀਂ ਪਰਪਸ ਦੀ ਗੱਲ ਕਰ ਰਹੇ, ਜਦੋਂ ਪਰਪਸ ਆਪਣੇ ਤੋਂ ਨਿਕਲ ਕੇ ਸੁਸਾਇਟੀ ਵੱਲ ਨੂੰ ਚਲਾ ਜਾਵੇ, ਸਟੇਟ ਵੱਲ ਨੂੰ, ਮੁਲਕ ਵੱਲ ਨੂੰ ਚਲਾ ਜਾਵੇ, ਲੋਕਾਂ ਦੀ ਭਲਾਈ ਲਈ ਜਿਹੜਾ ਉਹ ਬੋਥ ਸਾਈਡ ਨੂੰ ਚਲਾ ਜਾਵੇ, ਤੇ ਫਿਰ ਪਰਪਸ ਜਿਹੜਾ ਉਹ ਗ੍ਰੇਟ ਹੋ ਜਾਂਦਾ। ਥੈਂਕ ਯੂ ਜੀ, ਤੁਹਾਡਾ ਸਮਾਂ ਦੇਣ ਲਈ ਧੰਨਵਾਦ।
ਬਹੁਤ ਸ਼ੁਕਰੀਆ ਜੀ, ਥੈਂਕ ਯੂ ਗੁਰਦੀਪ ਜੀ। ਆਲਵੇਜ਼ ਤੁਹਾਡੀ ਜਿਹੜੀ ਕਾਲ ਹੁੰਦੀ ਹੈ ਬਹੁਤ ਜ਼ਿਆਦਾ ਥੋਟ ਪ੍ਰੋਵੋਕਿੰਗ ਹੁੰਦੀ ਹੈ। ਸਭ ਤੋਂ ਪਹਿਲਾਂ ਤਾਂ ਮੈਂ, ਤੁਸੀਂ ਫੀਡਬੈਕ ਦਿੱਤੀ ਹੈ ਵੁੱਡਸਟਾਕ ਤੋਂ, ਉੱਥੇ ਸਾਡੇ ਲਿਸਨਰ, ਦਰਸ਼ਕ ਔਰ ਸਾਡੇ ਬਜ਼ੁਰਗ, ਸਾਡੇ ਭਰਾ ਭੈਣ ਸਾਨੂੰ ਸਪੋਰਟ ਕਰਦੇ ਨੇ, ਪਿਆਰ ਦਿੰਦੇ ਨੇ। ਸੋ ਮੈਂ ਹੱਥ ਜੋੜ ਕੇ ਸਾਰਿਆਂ ਦਾ, ਵੁੱਡਸਟਾਕ ਵਿੱਚ ਜਿਹੜੇ ਵੀ ਸਾਡੇ ਪ੍ਰੋਗਰਾਮ ਸੁਣਦੇ ਨੇ ਜਾਂ ਚੈਨਲ ਵਾਈਜ਼ ਦੇਖਦੇ ਨੇ, ਉਹਨਾਂ ਦਾ ਤਾਂ ਸ਼ੁਕਰੀਆ ਜੀ ਸਾਰਿਆਂ ਦਾ। ਜਿੱਥੇ ਵੀ ਤੁਸੀਂ ਬੈਠੇ ਹੋ, ਤੁਹਾਡੇ ਵੱਲੋਂ ਜਿਹੜੀਆਂ ਦੁਆਵਾਂ ਨੇ, ਮੇਰੇ ਹਿਸਾਬ ਦੇ ਨਾਲ ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈ। ਮੈਂ ਆਪਣੀ ਟੀਮ ਦੇ ਵਿੱਚ ਜਦੋਂ ਗੱਲ ਕਰਦੇ ਹਾਂ, ਮਾਹੀ ਜੀ ਮੇਰੇ ਨਾਲ ਇਸ ਵੇਲੇ ਕਰ ਰਹੇ ਨੇ ਪ੍ਰੋਗਰਾਮ, ਸੋ ਮੈਂ ਇਹੀ ਗੱਲ ਵਾਈ ਮੀਡੀਆ ਦੇ ਉੱਤੇ ਵੀ ਅੰਦਰ ਵੀ ਕਹਿਣਾ ਹੈ, ਬਾਹਰ ਵੀ ਕਹਿਣਾ ਹੈ, ਤੁਹਾਡੀ ਲਾਈਫ ਦੇ ਵਿੱਚ ਜਿਹੜੀਆਂ 99% ਚੀਜ਼ਾਂ ਨੇ, 99% ਚੀਜ਼ਾਂ ਨੇ ਉਹ ਸਾਡੇ ਟੈਲੈਂਟ, ਹਾਰਡਵਰਕ ਦੇ ਨਾਲ ਰਿਲੇਟਡ ਨਹੀਂ ਹੈਗੀਆਂ। ਹਾਂ, ਆਪਣਾ ਟੈਲੈਂਟ ਜ਼ਰੂਰ ਉਹਨੂੰ ਵਧੀਆ ਕਰੋ, ਹੋਨ ਯੋਰ ਸਕਿੱਲਸ, ਆਪਣਾ ਹਾਰਡਵਰਕ ਹੋਰ ਜ਼ਿਆਦਾ ਕਰੋ, ਲੇਕਿਨ 99% ਚੀਜ਼ਾਂ ਜਿਹੜੀਆਂ ਸਾਡੀਆਂ ਜ਼ਿੰਦਗੀ 'ਚ ਹੋ ਰਹੀਆਂ ਨੇ, ਮੈਂ ਆਪਣੀ ਜ਼ਾਤੀ ਜ਼ਿੰਦਗੀ ਤਾਂ ਇਹੀ ਸਮਝਦਾ, ਇਹ ਲੋਕਾਂ ਦੀਆਂ ਦੁਆਵਾਂ ਹੀ ਨੇ ਬਸ। ਜਿਹੜੀਆਂ ਲੋਕਾਂ ਦੀਆਂ ਬੈਸਟ ਵਿਸ਼ਿਜ਼ ਨੇ, ਚਾਹੇ ਤੁਸੀਂ ਉਹਨੂੰ ਸਾਇੰਟੀਫਿਕਲੀ ਪ੍ਰੂਵ ਲੈਣਾ ਉਹ ਲੈ ਲਓ, ਐਨਰਜੀ ਐਨਰਜੀ ਕੈਨ ਈਦਰ ਬੀ ਕ੍ਰੀਏਟਡ ਨੋਟ ਬੀ ਡਿਸਟਰੋਇਡ, ਈ ਇਜ਼ ਇਕੁਅਲ ਟੂ ਐਮ ਸੀ ਸਕੁਅਰ, ਇਟ ਕੈਨ ਓਨਲੀ ਬੀ ਟਰਾਂਸਫੋਰਮਡ ਫਰੋਮ ਵਨ ਫੋਰਮ ਟੂ ਅਦਰ। ਤੁਹਾਡੇ ਪੇਰੈਂਟਸ ਨੇ ਤੁਹਾਨੂੰ ਪਿਆਰ ਨਾਲ ਆਸ਼ੀਰਵਾਦ ਦੇ ਦਿੱਤਾ, ਕਿਸੇ ਨੇ ਤੁਹਾਨੂੰ ਪਿਆਰ ਨਾਲ ਆਸ਼ੀਰਵਾਦ ਦੇ ਦਿੱਤਾ, ਉਹ ਐਨਰਜੀ ਹੈ, ਉਹ ਤੁਹਾਡੀ ਜ਼ਿੰਦਗੀ 'ਚ ਲੱਗਣੀ ਲੱਗਣੀ ਹੈ, ਉਹ ਤੁਹਾਨੂੰ ਵਧੀਆ ਤੁਹਾਡੇ ਲਈ ਚੰਗਾ ਕੁਛ ਹੋਣਾ ਹੀ ਹੋਣਾ। ਲਾਈਫ ਦੇ ਵਿੱਚ ਚੈਲੇਂਜਸ ਬਿਲਕੁਲ ਹੋਣਗੇ, ਜ਼ਿੰਦਗੀ ਹੈ, ਦੁੱਖ ਸੁੱਖ ਤਾਂ ਹੋਣੇ ਹੀ ਹੋਣੇ। ਜੇ ਕੋਈ ਇਹ ਕਹਿ ਦੇਵੇ ਜੀ ਹਾਂਜੀ ਜ਼ਿੰਦਗੀ 'ਚ ਦੁੱਖ ਨਹੀਂ ਹੋਣਗੇ, ਜੋ ਆਇਆ ਇਸ ਦੁਨੀਆ 'ਚ ਉਹਨੇ ਜਾਣਾ ਵੀ ਹੈ, ਸਾਨੂੰ ਇਹ ਸਾਰੀਆਂ ਟ੍ਰੈਜਡੀਜ਼ ਫੇਸ ਕਰਨੀਆਂ ਪੈਂਦੀਆਂ, ਵੀ ਫੇਸ ਲੋਸਿਸ ਆਫ ਆਰ ਲਵਡ ਵਨਸ, ਲੇਕਿਨ ਜਿਹੜਾ ਔਰ ਜ਼ਿੰਦਗੀ 'ਚ ਹਰ ਚੀਜ਼ ਚੰਗੀ ਨਹੀਂ ਹੋਣੀ, ਕੋਈ ਚੀਜ਼ ਚੈਲੇਂਜਸ ਵੀ ਹੋਣੇ ਆ, ਕੋਈ ਨੁਕਸਾਨ ਵੀ ਹੋਣਾ, ਦੁੱਖ ਵੀ ਹੋਣਾ, ਲੇਕਿਨ ਜਿਹੜਾ ਇਹ ਬਲੈਸਿੰਗ ਆ, ਇਹ ਪਿਆਰ ਆ, ਇਹ ਜੇ ਸਾਨੂੰ ਮਿਲ ਰਿਹਾ ਤੇ ਇਸ ਤੋਂ ਉੱਪਰ ਦੀ ਕੋਈ ਚੀਜ਼ ਨਹੀਂ ਆ। ਸਾਰੀ ਚੀਜ਼ ਜੋ ਸਾਡੀ ਲਾਈਫ 'ਚ ਚੰਗੀ ਹੋ ਰਹੀ ਹੈ, ਜਿੰਨੀ ਵੀ ਚੀਜ਼ਾਂ ਚੰਗੀਆਂ ਹੋ ਰਹੀਆਂ ਨੇ, ਇਹਦੇ ਵਿੱਚ 99% ਰੋਲ ਜਿਹੜਾ ਉਹ ਸਾਡੇ ਬਲੈਸਿੰਗਸ ਦਾ ਹੈ, ਦੁਆਵਾਂ ਦਾ ਹੈ 99%। ਸੋ ਜਿਹੜਾ ਜਿਹੜੇ ਲੋਕ ਵੀ ਸਾਨੂੰ ਪਿਆਰ ਦਿੰਦੇ ਆ, ਦੁਆਵਾਂ ਕਰਦੇ ਨੇ, ਉਹਨਾਂ ਦਾ ਹੱਥ ਜੋੜ ਕੇ ਬਹੁਤ ਬਹੁਤ ਸ਼ੁਕਰੀਆ। ਔਰ ਬਿਲਕੁਲ ਲਾਈਫ ਦੇ ਵਿੱਚ ਕ੍ਰਿਟੀਸਿਜ਼ਮ ਵੀ ਹੁੰਦਾ, ਤੁਸੀਂ ਦੂਸਰੀ ਗੱਲ ਕਹੀ ਟ੍ਰੋਲਿੰਗ ਦੀ, ਯੈਸ ਇਟਸ ਅ ਟਰਮ ਵਿਚ ਇਜ਼ ਯੂਸਡ ਮੇਨਲੀ ਔਨ ਟਵਿੱਟਰ ਜਾਂ ਸੋਸ਼ਲ ਮੀਡੀਆ 'ਤੇ ਜ਼ਿਆਦਾ ਯੂਜ਼ ਹੁੰਦਾ ਹੈ। ਮੈਂ ਇਹਨੂੰ ਟ੍ਰੋਲਿੰਗ ਘੱਟ ਕਹਾਂਗਾ, ਮੈਂ ਇਹਨੂੰ ਬੁਲਿੰਗ ਜ਼ਿਆਦਾ ਕਹਾਂਗਾ, ਬਿਕੋਜ਼ ਦੇਰ ਇਜ਼ ਨੋ ਸੱਚ ਥਿੰਗ ਇਜ਼ ਹੈਲਦੀ ਟ੍ਰੋਲਿੰਗ। ਮੇਰਾ ਜ਼ਾਤੀ ਤੌਰ 'ਤੇ ਮੰਨਣਾ ਹੈਗਾ ਕਿ ਮੈਂ ਸੋਸ਼ਲ ਮੀਡੀਆ ਹੋਵੇ ਜਾਂ ਕਿਤੇ ਵੀ ਹੋਵੇ, ਆਈ ਡੋਂਟ ਥਿੰਕ ਸੋ ਕਿ ਮੈਂ ਆਪਣੀ ਗੱਲ ਕਰ ਰਿਹਾ, ਬਾਕੀ ਹਰੇਕ ਦੀ ਆਪਣੀ ਮਰਜ਼ੀ ਹੈ, ਜੋ ਕਰ ਰਿਹਾ ਠੀਕ ਹੈ, ਹਰ ਕੋਈ ਇਨਸਾਨ ਆਪਣੀ ਜਗ੍ਹਾ ਠੀਕ ਹੀ ਕਰ ਰਿਹਾ ਹੋਵੇਗਾ। ਅਰਸ਼ਦੀਪ ਸਿੰਘ ਉਹਨਾਂ ਨੂੰ ਜੋ ਬੁਰੀ ਤਰ੍ਹਾਂ, ਦੇਖੋ ਇੱਕ ਛੋਟਾ ਬੱਚਾ ਆ, 23 ਸਾਲ ਦੀ ਉਹਦੀ ਉਮਰ ਹੈ, ਕਿਆ ਕੁਛ ਉਹਨੇ ਕਮਾਲ ਕੀਤੇ ਨੇ, ਇਹ ਤੁਹਾਡੇ ਦੇਖਣ ਦਾ ਨਜ਼ਰੀਆ ਹੈ, ਠੀਕ ਹੈ। ਜੇ ਮੇਰੇ ਅੰਦਰ ਹੇਟਰਡ ਹੈ ਤਾਂ ਹੀ ਮੈਂ ਕਦੇ ਕਿਸੇ ਦੇ ਖਿਲਾਫ਼ ਗੱਲ ਕਰਾਂਗਾ ਨਾ, ਉਹ ਤਾਂ ਮੇਰਾ ਅੰਦਰ ਹੀ ਕਿਤੇ ਨਾ ਕਿਤੇ ਮੈਨੂੰ ਦੇਖਣਾ ਹੋਵੇਗਾ। ਜੇ ਮੈਂ ਅੱਜ ਅਰਸ਼ਦੀਪ ਸਿੰਘ ਦੇ ਖਿਲਾਫ਼ ਕੋਈ ਗੱਲ ਕਰਾਂਗਾ ਤਾਂ ਇਹਦਾ ਮੰਦਰ, ਇਹਦਾ ਮਤਲਬ ਤਾਂ ਮੈਨੂੰ ਮਦਦ ਦੀ ਜ਼ਰੂਰਤ ਆ, ਅਰਸ਼ਦੀਪ ਸਿੰਘ ਨੂੰ ਮਦਦ ਦੀ ਜ਼ਰੂਰਤ ਨਹੀਂ ਹੈ। ਜੇ ਮੈਂ ਅਰਸ਼ਦੀਪ ਸਿੰਘ ਦੇ ਖਿਲਾਫ਼ ਟਵਿੱਟਰ 'ਤੇ ਕੁਛ ਉਹਨੂੰ ਟ੍ਰੋਲ ਕਰਾਂਗਾ ਜਾਂ ਮੈਂ ਆਪਣੀ ਫੇਸਬੁੱਕ 'ਤੇ ਉਲਟੀਆਂ ਸਿੱਧੀਆਂ ਚੀਜ਼ਾਂ ਲਿਖਾਂਗਾ, ਮੈਂ ਲਗਾਤਾਰ ਸੁਣ ਰਿਹਾ ਸੀਗਾ ਕਿ ਵਰਡ, ਮੈਂ ਤਾਂ ਉਹ ਵਰਡ ਵੀ ਨਹੀਂ ਯੂਜ਼ ਕਰਨਾ ਚਾਹੁੰਦਾ, ਖਾਲਿਸਤਾਨੀ, ਕੀ ਲੈਣਾ ਦੇਣਾ ਉਸ ਬੱਚੇ ਦਾ ਵਿਚਾਰੇ ਦਾ ਖਾਲਿਸਤਾਨੀ ਦੇ ਨਾਲ ਹੈ, ਉਹਨੂੰ ਐਸੀ ਗੱਲ ਕਹਿਣੀ। ਮੈਂ ਤਾਂ ਐਸੀ ਖਬਰ ਵੀ ਸਾਨੂੰ ਕਵਰ ਕਰਦੇ ਹਾਂ, ਮੈਂ ਹੈਰਾਨੀ ਹੁੰਦੀ ਹੈ ਵੀ ਅੱਜ ਇਨ ਦਿਸ ਡੇ ਐਂਡ ਏਜ, ਅੱਜ ਦੇ ਇਸ ਸਮਾਜ ਦੇ ਵਿੱਚ, ਅੱਜ ਦੀ ਇਸ ਸੈਂਚੁਰੀ ਦੇ ਵਿੱਚ ਅਸੀਂ ਲੋਕਾਂ ਨੂੰ ਹਜੇ ਵੀ ਇਸ ਤਰ੍ਹਾਂ ਪਰੇਸ਼ਾਨ ਕਰ ਰਹੇ ਹਾਂ ਕਿ ਜੀ ਉਹ 23 ਸਾਲ ਦਾ ਬੱਚਾ ਹੈ ਅਰਸ਼ਦੀਪ ਸਿੰਘ, ਕੀ ਲੈਣਾ ਦੇਣਾ ਉਹਦਾ ਖਾਲਿਸਤਾਨ ਦੇ ਨਾਲ, ਕਿਉਂ ਤੁਸੀਂ ਇੱਕ ਕੈਚ ਛੁੱਟਿਆ, ਉਹਦੀ ਬੋਲਿੰਗ ਦੇਖੋ ਤੁਸੀਂ, ਉਹਨੇ ਫਾਈਨਲ ਓਵਰ 'ਚ ਕਿੱਦਾਂ ਦੀ ਕੀਤੀ ਹੈ, ਕਮਾਲ ਦੇ ਉਹਨੇ ਯਾਰਕਰ ਪਾਏ ਨੇ, ਕਮਾਲ ਦੇ। ਸਰ ਜਿਗਰਾ ਚਾਹੀਦਾ ਹੈ, 6 ਗੇਂਦਾਂ 'ਚ 7 ਰਨ ਚਾਹੀਦੇ ਹੋਣ ਤਾਂ ਬੋਲ ਤੁਹਾਡੇ ਹੱਥ 'ਚ ਹੋਵੇ। ਭੁਵਨੇਸ਼ਵਰ ਕੁਮਾਰ ਬਹੁਤ ਵਧੀਆ ਬੋਲਰ ਨੇ, 3 ਓਵਰਾਂ ਦੇ ਵਿੱਚ ਉਹਨਾਂ ਨੂੰ 21 ਰਨ ਪਏ ਨੇ ਅਤੇ 1 ਓਵਰਾਂ 'ਚ 19 ਰਨ ਪੈ ਗਏ ਨੇ ਲਾਸਟ ਓਵਰ। ਇਟਸ ਨੋਟ ਈਜ਼ੀ ਟੂ ਬੋਲ ਇਨ ਡੈਥ ਓਵਰ, ਇਟ ਇਜ਼ ਨੋਟ ਐਟ ਆਲ ਈਜ਼ੀ। ਔਰ ਕਿਹੜਾ ਐਸਾ ਦੁਨੀਆ ਦਾ ਕ੍ਰਿਕਟਰ ਹੈ ਜਿਹਦੇ ਕੋਲ ਕੈਚ ਡਰੋਪ ਨਹੀਂ ਹੋਇਆ? ਬੜੇ ਤੋਂ ਬੜੇ ਕ੍ਰਿਕਟਰਸ ਤੋਂ ਮੈਂ ਦੇਖਿਆ ਕੈਚ ਡਰੋਪ ਹੋਏ ਨੇ, ਬੜੇ ਤੋਂ ਬੜੇ ਕ੍ਰਿਕਟਰ ਜਿਹਨਾਂ ਨੂੰ ਕਹਿੰਦੇ ਹੀ ਇਜ਼ ਗੋਟ ਦਾ ਸੇਫੈਸਟ ਪੇਅਰ ਆਫ ਹੈਂਡਸ, ਅਗਲੇ ਪਲ ਪਤਾ ਲੱਗਦਾ ਹੈ ਕੈਚ ਡਰੋਪ ਹੋ ਗਿਆ। ਓ ਆਈ ਜਿੰਕਸਡ ਇਟ, ਬਹੁਤ ਵਾਰ ਹੋਇਆ ਉਹ ਵੀ, ਇਹ ਤਾਂ ਬੰਦਾ ਕੈਚ ਕਦੇ ਮਿਸ ਹੀ ਨਹੀਂ ਕਰਦਾ ਔਰ ਅਗਲੀ ਗੇਮ ਦੇ ਉੱਤੇ ਕੈਚ ਮਿਸ ਹੋ ਰਿਹਾ। ਸੋ ਆਈ ਥਿੰਕ ਸਾਨੂੰ ਕਦੇ ਵੀ ਇਸ ਤਰ੍ਹਾਂ ਕਿਸੇ ਬਾਰੇ ਐਸੀ ਗੱਲ ਨਹੀਂ ਕਰਨੀ ਚਾਹੀਦੀ। ਔਰ ਮੈਂ ਤਾਂ ਫਿਰ ਦੁਬਾਰਾ ਗੱਲ ਇੱਥੇ ਕਹਿ ਕੇ ਰੈਪ ਅਪ ਕਰ ਦਿੰਦਾ, ਅਰਸ਼ਦੀਪ ਸਿੰਘ ਦੇ ਕੇਸ ਦੇ ਵਿੱਚ ਹੀ ਨਹੀਂ, ਬਹੁਤ ਪਿਆਰਾ ਬੱਚਾ, ਬਹੁਤ ਬ੍ਰਾਈਟ ਫਿਊਚਰ ਹੈ ਇਸ ਬੱਚੇ ਦਾ, ਬਹੁਤ ਵਧੀਆ ਅੱਗੇ ਜਾਏਗਾ, ਆਈ ਐਮ ਵੈਰੀ ਹੋਪਫੁਲ। ਔਰ ਬਹੁਤ ਸੋਹਣੀ ਬੋਲਿੰਗ, ਯਾਰਕਰਸ ਬੜੇ ਇਫੈਕਟਿਵ ਨੇ, ਸਵਿੰਗਿੰਗ ਯਾਰਕਰ ਮਾਰਦਾ ਕਮਾਲ ਦੇ, ਔਰ LBW ਆਊਟ ਉਹਨੇ ਦੇਖੋ ਕਿ ਤੁਸੀਂ ਕਿੰਨਾ ਸੋਹਣਾ ਕੀਤਾ ਉਸ ਦਿਨ। ਲੇਕਿਨ ਮੈਂ ਇਨ ਜਨਰਲ ਗੱਲ ਕਹਿ ਕੇ ਇਹਨੂੰ ਰੈਪ ਅਪ ਕਰ ਦਿੰਦੇ ਹਾਂ। ਮੈਂ ਆਪਣੀ ਗੱਲ ਕਰਾਂਗਾ, ਕਿਸੇ ਦੀ ਗੱਲ ਨਹੀਂ ਕਰਾਂਗਾ। ਜੇ ਕੋਈ ਕਿਸੇ ਦੇ ਬਾਰੇ ਟਵਿੱਟਰ 'ਤੇ ਕਿਸੇ ਨੂੰ ਕੋਈ ਟ੍ਰੋਲ ਕਰ ਰਿਹਾ ਜਾਂ ਕੁਛ, ਉਹਨਾਂ ਕੋਲ ਟਾਈਮ ਹੈ, ਪਰਮਾਤਮਾ ਉਹਨਾਂ ਨੂੰ ਬਲੈਸ ਕਰੇ ਸਾਰਿਆਂ ਨੂੰ, ਲੇਕਿਨ ਆਈ ਡੂ ਨੋਟ ਹੈਵ ਦਾ ਟਾਈਮ ਟੂ ਲਿਸਨ। ਕੋਈ ਮੈਨੂੰ ਫੋਨ ਕਰਕੇ ਕਹੇ ਕਿਸੇ ਬਾਰੇ ਕਹਾਣੀਆਂ ਪਾਏ ਕਿ ਜੀ ਉਹ ਖਰਾਬ ਹੈ, ਇਹ ਖਰਾਬ ਹੈ, ਸਰ ਪਲੀਜ਼ ਮੇਰਾ, ਮੈਂ ਬਹੁਤ ਸਾਲ ਪਹਿਲਾਂ ਹੀ ਇਹ ਫਿਲੋਸਫੀ ਅਡੋਪਟ ਕਰਨੀ ਸ਼ੁਰੂ ਕੀਤੀ ਸੀ, ਹੁਣ ਪਿਛਲੇ 4-5 ਸਾਲਾਂ ਤੋਂ ਬਹੁਤ ਇਫੈਕਟਿਵਲੀ ਇਹਨੂੰ ਕਰ ਲਿਆ। ਜਿੰਨੇ ਵੀ ਮੇਰੇ ਲੋਕ ਆਸ ਪਾਸ ਦੇ ਨੇ ਉਹ ਜਾਣਦੇ ਹੋਣਗੇ, ਉਹ ਗਵਾਹੀ ਦੇਣਗੇ ਇਸ ਗੱਲ ਦੀ ਕਿ ਮੇਰੇ ਕੋਲ ਇਸ ਗੱਲ ਦਾ ਟਾਈਮ ਨਹੀਂ ਹੈ ਕਿ ਕੌਣ ਕੀ ਕਰ ਰਿਹਾ। ਔਰ ਤੁਸੀਂ ਹੋ ਸਕਦਾ ਕਿ 2 ਗੱਲਾਂ ਪਹਿਲਾਂ ਮੇਰੀ ਤਾਰੀਫ 'ਚ ਕਹਿਤੇ ਆ ਜੀ ਤੁਹਾਡਾ ਪ੍ਰੋਗਰਾਮ ਬੜਾ ਵਧੀਆ ਜੀ, ਸੁਣਦੇ ਆ ਸਾਰਾ, ਠੀਕ ਹੈ, ਬਹੁਤ ਉਹ ਮੈਨੂੰ ਬਿਲਕੁਲ ਇਨਕਰੇਜਮੈਂਟ ਚਾਹੀਦੀ ਹੈ। ਮੈਂ ਵੀ ਛੋਟਾ ਭਰਾ ਕਹਿ ਲਓ, ਬੜਾ ਭਰਾ ਕਹਿ ਲਓ, ਬੱਚਾ ਕਹਿ ਲਓ, ਮੈਂ ਵੀ ਬਿਲਕੁਲ ਚਾਹੁੰਦਾ ਇਨਕਰੇਜਮੈਂਟ ਬਿਲਕੁਲ ਮਿਲੇ। ਲੇਕਿਨ ਇਨਕਰੇਜਮੈਂਟ ਤੋਂ ਬਾਅਦ ਜਦੋਂ ਇਹ ਕਹਿੰਦੇ ਅੱਛਾ ਜੀ ਉਹ ਦੂਸਰਾ ਰੇਡੀਓ ਸੁਣਦੇ ਆ, ਉਹਨਾਂ ਨੂੰ ਉਹ ਛੱਡ ਦਿਓ, ਕਿਸੇ ਨੂੰ ਸੈਂਸ ਹੈ ਨਹੀਂ ਸੈਂਸ ਹੈ ਮੇਰੇ ਕੋਲ, ਉਹਨਾਂ ਦੇ ਆਪਾਂ ਕਿਉਂ ਕਿਸੇ ਦੀ ਗੱਲ ਕਰਨੀ। ਅਤੇ ਔਰ ਸੋਸ਼ਲ ਮੀਡੀਆ ਤੇ ਇਹ ਤੇ ਪਤਾ ਨਹੀਂ ਕਿੰਨਾ ਜਿਗਰਾ ਚਾਹੀਦਾ ਇਹਦੇ ਵਾਸਤੇ ਕਿ ਜਾ ਕੇ ਸੋਸ਼ਲ ਮੀਡੀਆ ਤੇ ਮੈਂ ਟਵਿੱਟਰ ਤੇ ਕਿਸੇ ਨੂੰ ਟ੍ਰੋਲ ਕਰਾਂ, ਮੈਂ ਆਪਣੀ ਫੇਸਬੁੱਕ ਦੇ ਬਾਰੇ ਉੱਤੇ ਜਾ ਕੇ ਕਿਸੇ ਦੇ ਬਾਰੇ ਕੋਈ ਗਲਤ ਮੈਨਸ਼ਨ ਕਰਾਂ, ਨਹੀਂ ਮੇਰੇ ਕੋਲ ਇੰਨਾ ਟਾਈਮ ਨਹੀਂ। ਹਾਂ, ਮੈਂ ਸਮਾਜ ਦੇ ਵਿੱਚ ਚੰਗਾ ਕੀ ਹੋ ਸਕਦਾ, ਮੇਰੀ ਕੰਟਰੀਬਿਊਸ਼ਨ ਕੀ ਹੈ, ਜਾਂ ਮੈਂ ਚਾਰ ਲੋਕਾਂ ਨਾਲ ਕੀ ਅਸੀਂ ਚੰਗਾ ਕਰ ਸਕਦੇ ਹਾਂ ਉਹਦੀ ਗੱਲ ਕਰਨੀ ਹੈ। ਐਨੀਥਿੰਗ ਪ੍ਰੋਗਰੈਸਿਵ, ਕੋਈ ਵੀ ਚੀਜ਼ ਪ੍ਰੋਗਰੈਸਿਵ ਹੈ, ਕੋਈ ਪੋਜ਼ਿਟਿਵ ਹੈ, ਉਹਦੇ ਬਾਰੇ ਜ਼ਰੂਰ ਆਈ ਐਮ ਆਲਵੇਜ਼ ਅਵੇਲੇਬਲ। ਔਰ ਅਰਸ਼ਦੀਪ ਸਿੰਘ, ਆਈ ਐਮ ਹੋਪਫੁਲ ਉਹਦਾ ਬਹੁਤ ਬ੍ਰਾਈਟ ਫਿਊਚਰ ਹੋਏਗਾ। ਕਾਲ ਦਾ ਸਿਲਸਿਲਾ ਜਿਹੜਾ ਉਸੇ ਤਰ੍ਹਾਂ ਹੀ ਜਾਰੀ ਰਹੇਗਾ, ਸਪੋਂਸਰ ਵੀ ਅਸੀਂ ਲੈਣ ਜਾ ਰਹੇ ਹਾਂ। ਹਾਂਜੀ ਅਨਿਲ ਜੀ, ਤੁਹਾਡੀ ਕਾਲ ਵੀ ਲੈਂਦੇ ਹੈਗੇ ਹਾਂ, ਉਸ ਤੋਂ ਬਾਅਦ ਸਤਨਾਮ ਸਿੰਘ ਜੀ ਤੁਹਾਡੀ ਕਾਲ ਵੀ, ਅਨਿਲ ਜੀ, ਸਤਨਾਮ ਸਿੰਘ ਜੀ, ਧੀਰਜ ਜੀ, ਪਲੀਜ਼ ਲਾਈਨ ਹੋਲਡ ਕਰ ਲੈਣਾ। ਮੈਨੂੰ ਇਸ਼ਾਰਾ ਹੋ ਰਿਹਾ ਕਿ ਪਲੀਜ਼ ਕੀਪ ਅਪਡੇਟਿੰਗ ਕ੍ਰਿਕਟ, ਯਾ ਵਿਲ ਨੋਟ ਫੋਰਗੇਟ ਕ੍ਰਿਕਟ ਸਰ, ਥੈਂਕ ਯੂ ਵੰਸ ਅਗੇਨ। ਆਖਰੀ ਅਸੀਂ ਦੱਸ ਦਈਏ ਕਿ ਦੋ ਓਵਰਸ ਜਿਹੜੇ ਨੇ ਬਾਕੀ ਨੇ, ਸੋ ਦੋ ਓਵਰਸ ਵੀ ਨਹੀਂ ਹੁਣ ਤੇ, ਕਿਉਂਕਿ ਜਿਹੜਾ 19th over 19th over ਸਟਾਰਟ ਹੋ ਚੁੱਕਾ ਹੈ। ਮੈਂ ਸਮਝਦਾ ਕਿ ਸ਼੍ਰੀਲੰਕਾ ਇਸ ਸਮੇਂ ਵਧੀਆ ਸਥਿਤੀ 'ਚ ਹੈ, ਬਾਕੀ ਜੇ ਇੰਡੀਆ ਵਿਕਟਸ ਲਏਗਾ ਤਾਂ ਗੱਲ ਅਲੱਗ ਹੈ, ਬਟ ਇਸ ਟਾਈਮ ਆਈ ਥਿੰਕ ਸ਼੍ਰੀਲੰਕਾ ਇਜ਼ ਡੂਇੰਗ ਪ੍ਰੀਟੀ ਵੈਲ, ਦੇ ਟੁੱਕ ਦੈਟ ਵੈਰੀ ਵਿਕਟਸ ਔਨ ਅ ਵੈਰੀ ਰੈਗੂਲਰ ਬੇਸਿਸ। 158 ਰਨ ਇੰਡੀਆ ਦਾ ਸਕੋਰ, 158 ਰਨ 6 ਵਿਕਟਾਂ ਦੇ ਨੁਕਸਾਨ ਦੇ ਉੱਤੇ, 158 ਫੋਰ ਦਾ ਲੋਸ ਆਫ 6 ਵਿਕਟਸ। ਔਰ ਹੁਣੇ ਹੁਣੇ ਅਸੀਂ ਦੱਸ ਦਈਏ ਕਿ ਹੁੱਡਾ ਸਾਹਿਬ ਜਿਹੜੇ ਨੇ ਉਹ ਆਊਟ ਹੋਏ ਨੇ 3 ਰਨ ਦੇ ਉੱਤੇ, ਸੋ ਹੁੱਡਾ ਸਾਹਿਬ ਆਊਟ ਹੋਏ ਨੇ 3 ਰਨ ਦੇ ਉੱਤੇ। ਰਿਸ਼ਭ ਪੰਥ ਔਰ ਉਹਨਾਂ ਦਾ ਸਾਥ ਦੇ ਰਹੇ ਨੇ, ਅਸੀਂ ਦੱਸ ਦਈਏ ਕਿ ਰਿਸ਼ਭ ਪੰਥ ਇਸ ਵੇਲੇ ਨੇ, ਔਰ ਰਿਸ਼ਭ ਪੰਥ ਦੇ ਨਾਲ ਇਸ ਵੇਲੇ ਅਸ਼ਵਿਨ ਆ ਗਏ ਨੇ ਕ੍ਰੀਜ਼ ਦੇ ਉੱਤੇ। ਸੋ 157 ਰਨ ਨੇ, 158 ਰਨ ਨੇ, ਮੈਂ ਦੱਸਦਾ 158 ਇਸ ਵੇਲੇ ਸਕੋਰ ਆ 6 ਵਿਕਟਾਂ ਦੇ ਨੁਕਸਾਨ ਦੇ ਉੱਤੇ। ਰਿਸ਼ਭ ਪੰਥ ਨੂੰ ਹੁਣ ਕੁਛ ਨਾ ਕੁਛ ਕਰਨਾ ਚਾਹੀਦਾ, ਕਿਉਂਕਿ ਰਿਸ਼ਭ ਪੰਥ ਕੁਛ ਦੇਰ ਦੇ ਕ੍ਰੀਜ਼ ਦੇ ਉੱਤੇ ਡਟੇ ਹੋਏ ਨੇ, 17 ਰਨ ਉਹ ਬਣਾ ਚੁੱਕੇ ਨੇ, 3 ਚੌਕੇ ਲਗਾਏ ਨੇ ਰਿਸ਼ਭ ਪੰਥ ਨੇ 12 ਗੇਂਦਾਂ 'ਚ। ਮੈਂ ਸਮਝਦਾ ਉਹੀ ਜੋ ਅਸੀਂ ਗੱਲ ਕਰ ਰਹੇ ਸੀਗੇ ਕਿ ਸਕੋਰ 160 ਤੋਂ 180 ਦੇ ਵਿੱਚ ਰਹੇਗਾ, ਇਹ ਫਾਈਟਿੰਗ ਟੋਟਲ ਹੋਏਗਾ, ਵਿਨਿੰਗ ਟੋਟਲ ਨਹੀਂ ਹੋ ਸਕਦਾ। ਮੈਚ ਫਸਵਾਂ ਤੇ ਹੋ ਸਕਦਾ ਇਹਦੇ ਨਾਲ 160 ਤੋਂ 180 ਦੇ ਵਿੱਚ, ਬਟ ਕਿਆ ਇਹ ਵਿਨਿੰਗ ਟੋਟਲ ਹੈ ਜਾਂ ਇਹ ਸੇਫ ਸਕੋਰ ਹੈ? ਸੇਫ ਸਕੋਰ 180 to 200, ਵਿਨਿੰਗ ਟੋਟਲ 200 ਪਲੱਸ ਹੈ। ਸੋ ਜੋ ਅਸੀਂ ਗੱਲ ਕਰ ਰਹੇ ਸੀ 170 ਤੋਂ 80 ਦੇ ਵਿੱਚ ਰਨ ਬਣਦੇ ਨਜ਼ਰ ਆ ਰਹੇ ਨੇ, ਮਾਮਲਾ ਉੱਥੇ ਕੀ ਰੁਕ ਰਿਹਾ, 170 ਤੋਂ 180 ਦੇ ਵਿੱਚ ਰਨ ਨਜ਼ਰ ਆ ਰਹੇ ਨੇ, ਬਟ 170 ਤੋਂ 180 ਫਾਈਟਿੰਗ ਟੋਟਲ ਹੋਏਗਾ, ਸ਼੍ਰੀਲੰਕਾ ਫਾਈਟ ਦੇਗਾ। ਔਰ ਇਸ ਦਰਮਿਆਨ ਅਗਲੀ ਗੇਮ ਦਾ ਰਿਸ਼ਭ ਪੰਥ ਇਜ਼ ਗੋਨ ਆਊਟ, ਅਨਦਰ ਵਿਕਟ ਗੋਨ, ਸ਼੍ਰੀਲੰਕਾ ਆਰ ਔਨ ਦਾ ਟੋਪ ਰਾਈਟ ਨਾਓ। ਰਿਸ਼ਭ ਪੰਥ ਜਿਹਨਾਂ ਤੋਂ ਉਮੀਦ ਸੀਗੀ ਕਿ ਕੁਛ ਰਨ ਸਕੋਰ ਕਰਨਗੇ, ਔਰ ਮੈਂ ਸਮਝਦਾ ਬਹੁਤ ਬੜਾ ਝਟਕਾ ਇੰਡੀਆ ਦੇ ਵਾਸਤੇ, ਬਹੁਤ ਬੜਾ ਝਟਕਾ ਇਸ ਵੇਲੇ ਇੰਡੀਆ ਦੇ ਵਾਸਤੇ। 158 ਫੋਰ ਦਾ ਲੋਸ ਆਫ 7 ਵਿਕਟਸ, 7 ਵਿਕਟਾਂ ਡਾਊਨ, ਦਿਸ ਕੁਡ ਬੀ ਕਰਟਨਸ ਫੋਰ ਇੰਡੀਆ। ਇੰਡੀਆ ਵਾਸਤੇ ਇਹ ਮਾਮਲਾ ਖਤਮ ਹੋ ਸਕਦਾ ਹੈ, ਕਿਉਂਕਿ ਇੰਡੀਆ ਦੀ ਜਿਹੜੀ ਟੀਮ ਹੈ, ਜੇ ਅੱਜ ਦਾ ਮੈਚ ਹਾਰੇ ਤੇ ਸਮਝ ਲਓ ਕਿ ਟੂਰਨਾਮੈਂਟ ਤੋਂ ਬਾਹਰ। ਸ਼੍ਰੀਲੰਕਾ ਦਾ ਪਲੜਾ ਭਾਰੀ ਹੈ ਇਸ ਸਮੇਂ, ਔਰ ਇੰਡੀਆ ਪਹਿਲਾ ਮੈਚ ਪਾਕਿਸਤਾਨ ਤੋਂ ਹਾਰ ਗਿਆ। ਤਿਆਰੀ ਵਰਲਡ ਕੱਪ ਦੀ ਹੋ ਰਹੀ ਹੈ, ਇੰਡੀਆ ਦੇ ਬਹੁਤ ਤੁਸੀਂ ਆਰਟੀਕਲਸ ਪੜ੍ਹੇ, ਅੱਜ ਸਮੇਂ ਨਹੀਂ ਹੈ, ਫਿਰ ਡਿਟੇਲ ਡਿਸਕਸ਼ਨ ਕਰਾਂਗੇ। ਬਹੁਤ ਸਾਰੇ ਤੁਸੀਂ ਆਰਟੀਕਲਸ ਪੜ੍ਹੇ, ਇੰਡੀਆ ਵਰਲਡ ਕੱਪ ਦੀ ਤਿਆਰੀ ਕਰ ਰਿਹਾ ਹੈ, ਇੰਡੀਆ ਬਹੁਤ ਸਾਰੇ ਲੋਕਾਂ ਨੂੰ ਰੋਟੇਟ ਕਰਕੇ ਦੇਖ ਰਿਹਾ ਹੈ। ਵਰਲਡ ਕੱਪ ਦੀ ਤਿਆਰੀ ਚੱਲ ਰਹੀ ਹੈ, ਇੰਡੀਆ ਪਾਕਿਸਤਾਨ ਤੋਂ ਹਾਰ ਗਿਆ, ਸ਼੍ਰੀਲੰਕਾ ਦੇ ਦਬਾਅ ਦੇ ਵਿੱਚ ਆ ਗਿਆ ਇਸ ਵੇਲੇ। ਹੁਣ ਮੈਚ ਜਿੱਤਦੇ ਹਾਰਦੇ ਅੱਗੇ ਚੱਲ ਕੇ ਦੱਸਾਂਗੇ, ਬਟ ਇਹ ਕਿਸ ਤਰ੍ਹਾਂ ਦੀ ਵਰਲਡ ਕੱਪ ਦੀ ਤਿਆਰੀ ਚੱਲ ਰਹੀ ਹੈ, ਜਿਹਦੇ ਵਿੱਚ ਕਿ ਪਾਕਿਸਤਾਨ ਤੋਂ ਹਾਰ ਗਏ ਔਰ ਸ਼੍ਰੀਲੰਕਾ ਤੋਂ ਹਾਰਨ ਦੀ ਕਗਾਰ ਦੇ ਉੱਤੇ। ਜੇ ਅੱਜ ਇੰਡੀਆ ਅੱਜ ਦਾ ਮੈਚ ਹਾਰ ਗਿਆ ਤੇ ਤੁਹਾਨੂੰ ਪਤਾ ਟੂਰਨਾਮੈਂਟ ਤੋਂ ਬਾਹਰ ਹੋ ਜਾਣਗੇ। ਔਰ ਇਸ ਵੇਲੇ ਹਜੇ 18 ਓਵਰ ਖਤਮ ਹੋਏ ਨੇ, 19 ਓਵਰ ਚੱਲ ਰਿਹਾ, ਔਰ ਕ੍ਰੀਜ਼ ਦੇ ਉੱਤੇ ਦੋਨੋਂ ਬੋਲਰਸ ਨੇ। ਸੋ ਤੁਸੀਂ ਇੱਥੋਂ ਅੰਦਾਜ਼ਾ ਲਗਾ ਲਓ ਕਿ ਸ਼੍ਰੀਲੰਕਾ ਦੇ ਖਿਲਾਫ ਵੀ ਇੰਡੀਆ ਦੀ ਬੈਟਿੰਗ ਜਿਹੜੀ ਹੈ ਉਹ ਨਹੀਂ ਚੱਲ ਰਹੀ। ਦੋ ਰਨ ਹੋਰ ਸੋ ਐਵਰੀ ਰਨ ਵਿਲ ਬੀ ਇੰਪੋਰਟੈਂਟ। 160 ਹੋ ਗਿਆ, 160 ਹੋ ਗਿਆ ਇੰਡੀਆ ਦਾ ਸਕੋਰ, 160 ਤੋਂ 170 ਦੀ ਜੇ ਅਸੀਂ ਗੱਲ ਕਰੀਏ ਤਾਂ 160-170 ਉਹੀ ਸਕੋਰ ਹੋਏਗਾ, ਫਾਈਟਿੰਗ ਟੋਟਲ ਹੋਏਗਾ। ਆਈ ਡੋਂਟ ਥਿੰਕ ਸੋ ਇਟਸ ਅ ਵਿਨਿੰਗ ਟੋਟਲ, ਇੰਡੀਆ ਕੰਫਰਟੇਬਲ ਨਹੀਂ ਹੋ ਸਕਦਾ, ਇਟਸ ਜਸਟ ਗੋਇੰਗ ਟੂ ਬੀ ਅ ਫਾਈਟਿੰਗ ਟੋਟਲ। ਸੋ ਹਜੇ ਵੀ ਇੱਕ ਓਵਰ ਅਸੀਂ ਦੱਸ ਦਈਏ ਕਿ ਬਾਕੀ ਹੈ, ਇਸ ਤੋਂ ਬਾਅਦ ਇੱਕ ਓਵਰ ਬਾਕੀ ਹੈ, ਬਟ ਵਿਕਟਸ ਜਿਹੜੀਆਂ ਨੇ ਇੰਡੀਆ ਨੂੰ ਬਚਾਉਣੀਆਂ ਪੈਣਗੀਆਂ ਹੁਣ ਇਸ ਪੁਆਇੰਟ ਦੇ ਉੱਤੇ। ਸੋ ਔਰ ਇੰਡੀਆ ਨੂੰ ਦੁਬਾਰਾ ਤੋਂ ਸੋਚਣਾ ਪਏਗਾ ਕਿ ਬੈਟਸਮੈਨ ਨੂੰ ਕਿਹੜੀ ਜਗ੍ਹਾ ਇਸਤੇਮਾਲ ਕਰਨਾ ਹੈ। ਓਪਨਿੰਗ ਸਲੋਟ ਦੇ ਵਿੱਚ ਮੈਂ ਬਾਰ ਬਾਰ ਕਹਿ ਰਿਹਾ, ਰੋਹਿਤ ਸ਼ਰਮਾ ਤੋਂ ਇਲਾਵਾ ਦੋ ਬੈਟਸਮੈਨ ਕੇ ਐਲ ਰਾਹੁਲ ਔਰ ਵਿਰਾਟ ਕੋਹਲੀ ਨਹੀਂ ਚਾਹੀਦੇ ਉੱਥੇ। ਓਪਨਿੰਗ ਸਲੋਟ ਦੇ ਵਿੱਚ ਤੁਹਾਨੂੰ ਬੜੇ ਰਨਸ ਚਾਹੀਦੇ ਨੇ, ਔਰ ਜਿਵੇਂ ਬੜੇ ਰਨਸ ਇੰਡੀਆ ਨੇ ਬਣਾਏ ਹੁੰਦੇ ਤਾਂ ਅੱਜ ਇੰਡੀਆ ਨੂੰ ਸ਼ਾਇਦ ਇਹ ਦਿੱਕਤ ਨਾ ਆਉਂਦੀ, ਲੇਕਿਨ ਇੰਡੀਆ ਨੇ ਬਹੁਤ ਬੜਾ ਕੁਝ ਸਕੋਰ ਜਿਹੜਾ ਉਹ ਨਹੀਂ ਕੀਤਾ। ਸੋ ਇੱਕ ਵਾਰ ਫਿਰ ਅਸੀਂ ਦੱਸ ਦਈਏ ਕਿ ਇੰਡੀਆ ਦਾ ਸਕੋਰ ਇਸ ਸਮੇਂ 160 ਰਨ, ਇੰਡੀਆ ਦਾ ਸਕੋਰ 160 ਫੋਰ ਦਾ ਲੋਸ ਆਫ 7 ਵਿਕਟਸ। 19ਵੇਂ ਓਵਰ ਦੇ ਵਿੱਚ ਹਜੇ ਦੋ ਗੇਂਦਾਂ ਜਿਹੜੀਆਂ ਨੇ ਉਹ ਬਾਕੀ ਨੇ, 19th ਓਵਰ, ਇਸ ਤੋਂ ਬਾਅਦ ਵੀ ਹਜੇ ਇੱਕ ਓਵਰ ਬਾਕੀ ਹੈ, ਬਟ ਚੈਲੇਂਜ ਇੰਡੀਆ ਵਾਸਤੇ ਇਹ ਹੋਏਗਾ ਕਿ ਇੰਡੀਆ ਵਿਕਟ ਨਾ ਜੇ ਕਿਤੇ ਇੱਕ ਦੋ ਹੋਰ ਗਿਰ ਜਾਣ। ਜੀ, ਇਹਦੇ ਬਾਰੇ ਗੱਲਬਾਤ ਸਾਡੀ ਇਸੇ ਤਰ੍ਹਾਂ ਜਾਰੀ ਰਹੇਗੀ। ਜੀ ਰਿਜ਼ਵਾਨ ਸਾਹਿਬ, ਤੁਸੀਂ ਆਉਂਦੇ ਰਹੋ, ਗੋ ਹੈਡ।
ਇੰਡੀਆ ਨੇ ਮੈਚ ਸਾਹ ਲੈਣਾ, ਕਿਉਂਕਿ ਫਾਸਟ ਬਾਲਰ ਆਏਗਾ ਉਹ ਬਹੁਤ ਤਗੜੀ ਹੈ, ਯਾਰਕਰ ਮਾਰਦੇ
ਉਹਨੂੰ ਯਾਦ ਨਾ ਹੀ ਉਹਨੂੰ ਮਾਯੂਸ ਸੀ ਕਿਤੇ ਜਾ ਰਹੇ। ਦੂਜਾ ਕੀ ਆ, ਰਾਹੁਲ ਨੂੰ ਲੱਗਦਾ ਹੁਣ ਚੇਂਜ ਕਰਨਾ ਪੈਣਾ ਕਿਉਂਕਿ ਇੱਕ ਮੈਚ ਚੱਲ ਜੋ ਐਡੇ ਟੂਰਨਾਮੈਂਟ ਚ, ਬਾਕੀ ਜਿਹੜੇ ਮੇਨ ਮੈਚ ਨੇ ਉਹਨਾਂ ਤੁਸੀਂ ਚਲੋ ਉਹਨਾਂ ਦੇ ਆ ਵੀ ਮੁਸ਼ਕਲ ਹੀ ਹੋ ਜਾਂਦਾ। ਬਾਕੀ ਮੈਂ ਫਿਰ ਸੁਣ ਲੈਣਾ।
ਥੈਂਕ ਯੂ ਥੈਂਕ ਯੂ ਜੀ। ਬਿਲਕੁਲ ਮੈਂ ਜਿਸ ਦਿਨ ਦੇਖੋ ਜੀ, ਜਿਸ ਦਿਨ ਮੈਚ ਇੰਡੀਆ ਪਾਕਿਸਤਾਨ ਤੋਂ ਜਿੱਤਿਆ ਸੀਗਾ ਉਸ ਦਿਨ ਦੀ ਮੈਂ ਇੱਕ ਰਿਕੁਐਸਟ ਕਰ ਰਿਹਾ ਕਿ ਜਿਹੜੇ ਓਪਨਿੰਗ ਸਲੋਟ ਹੈ, ਹਾਲਾਂਕਿ ਉਸ ਦਿਨ ਅਸੀਂ ਜਿੱਤੇ ਸੀਗੇ, ਕਈ ਕਹਿ ਰਹੇ ਸੀ ਕਿ ਤੁਸੀਂ ਜਿੱਤੇ ਹੋ ਮੈਚ, ਅੱਜ ਕਿਉਂ ਅਸੀਂ ਗੱਲ ਕਰ ਰਹੇ ਹਾਂ, ਮੈਚ ਜਿੱਤਣਾ ਹੈ ਪਰ ਉਹਦੇ ਨਾਲ ਨਾਲ ਅਨਾਲਿਸਿਸ ਵੀ ਚਾਹੀਦੇ ਨੇ। ਟੌਪ ਆਰਡਰ ਦੇ ਵਿੱਚ ਰੋਹਿਤ ਸ਼ਰਮਾ ਦੇ ਆਸ ਪਾਸ ਦੋ ਬੱਲੇਬਾਜ਼ ਲੈ ਕੇ ਆਓ ਜਿਹੜੇ ਪਾਵਰ ਹਿਟਿੰਗ ਕਰਨ, ਕਿਉਂਕਿ ਉੱਥੋਂ ਸ਼ੁਰੂ ਤੋਂ ਇੰਡੀਆ ਦੇ ਉੱਤੇ ਪ੍ਰੈਸ਼ਰ ਆ ਗਿਆ ਸ਼ੁਰੂ ਦੇ ਉੱਤੇ। ਦੇਖੋ ਵਿਰਾਟ ਕੋਹਲੀ 5 ਗੇਂਦਾਂ ਖੇਲਦਾ, ਰਨ ਕੋਈ ਨਹੀਂ ਬਣਾਉਂਦਾ। ਤੁਸੀਂ ਇਹ ਦੇਖੋ ਨਾ ਡੋਟ ਬਾਲਸ ਕਿੰਨੀਆਂ ਖੇਲਦਾ ਵਿਰਾਟ ਕੋਹਲੀ, ਸੋਰੀ 4 ਬਾਲਸ ਖੇਲੀਆਂ, ਰਨ ਕੋਈ ਨਹੀਂ ਬਣਾਇਆ ਉਹਨੇ ਔਰ ਆਊਟ ਹੋ ਗਿਆ, ਪ੍ਰੈਸ਼ਰ ਹੇਟ ਆ ਗਏ ਹੋ ਤੁਸੀਂ। ਕੇ ਐਲ ਰਾਹੁਲ ਦੇਖੋ, ਉਹਨਾਂ ਦੇ ਉੱਤੇ ਵੀ ਕੋਈ ਉਹ ਨਹੀਂ ਹੈ। ਠੀਕ ਹੈ ਜੀ, ਗੱਲ ਇਸੇ ਤਰ੍ਹਾਂ ਜਾਰੀ ਹੋਏਗੀ। ਮਾਹੀ ਜੀ, ਸਾਡੇ ਸਪੋਂਸਰ ਜ਼ਰੂਰ ਅਨਾਊਂਸ ਕਰ ਦਿਓ ਜੀ। ਜੀ ਮਾਹੀ ਜੀ, ਹਰੀਸ਼ ਜੀ ਸਾਡੇ ਨਾਲ ਜੁੜ ਗਏ ਨੇ, ਹਰੀਸ਼ ਜੀ ਨਾਲ ਗੱਲ ਕਰਦੇ ਹਾਂ ਜੀ। ਹਰੀਸ਼ ਜੀ ਵੈਲਕਮ ਸਰ, ਕੀ ਹਾਲ ਹੈ? ਠੀਕ ਹੈ ਜੀ ਮਾਹੀ ਜੀ, ਹਰੀਸ਼ ਜੀ ਹੈਗੇ ਨੇ ਸਾਡੇ ਨਾਲ
ਜੀ।
ਹਾਂਜੀ ਹਰੀਸ਼ ਜੀ, ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਹੈ ਜੀ, ਕੀ ਹਾਲ ਹੈ ਸਰ? ਠੀਕ ਹੈ ਜੀ, ਥੋੜ੍ਹੇ ਜਿਹਾ ਹੋਰ ਵੀ ਬੋਲਣਾ ਤੁਸੀਂ
ਜੀ। ਜਦਵੀਰ ਜੀ ਸਤਿ ਸ਼੍ਰੀ ਅਕਾਲ, ਔਰ ਚੈਨਲ ਵਾਈ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਐਕਚੁਅਲੀ ਮੈਂ ਤੁਹਾਡੀਆਂ ਜਿਹੜੀਆਂ ਗੱਲਾਂ ਸੀ ਉਹਨਾਂ ਚ ਬਹੁਤ ਜ਼ਿਆਦਾ ਖੋ ਗਿਆ, ਜਿਹੜਾ ਤੁਸੀਂ ਪਰਪਸ ਆਫ ਲਾਈਫ ਦੱਸ ਰਹੇ ਸੀ ਨਾ
ਜੀ, ਜੀ ਜੀ
ਹਾਂ, ਉਹ ਬੜਾ ਇੰਪੋਰਟੈਂਟ ਹੈ। ਮੈਂ ਥੋੜੀ ਜਿਹੀ ਪਹਿਲਾਂ ਉਹਦੀ ਜਾਣਕਾਰੀ ਇੱਕ ਹੋਰ ਐਡ ਕਰਨਾ ਚਾਹੁੰਦਾ ਕੀ ਤੁਸੀਂ ਕਹਿੰਦਾ। ਹੈਲੋ,
ਹਾਂਜੀ ਹਾਂਜੀ, ਪਲੀਜ਼ ਪਲੀਜ਼ ਜੀ, ਗੋ ਅਹੈਡ, ਬਿਲਕੁਲ ਬਿਲਕੁਲ ਦਿਓ ਜਾਣਕਾਰੀ।
ਹਾਂ, ਤੁਸੀਂ ਜਿਹੜਾ ਦੱਸਿਆ, ਮੈਂ ਦੱਸਣਾ ਚਾਹੁੰਦਾ ਆਪਣੇ ਜਿੰਨੇ ਸਰੋਤੇ ਨੇ ਕਿ ਜਿੰਨੇ ਸਾਡੇ ਵੇਦ ਨੇ, ਜਿੰਨੇ ਸਾਡੇ ਪੁਰਾਣੇ ਸ਼ਾਸਤਰ ਨੇ, ਗ੍ਰੰਥ ਨੇ, ਉਹਨਾਂ ਦੇ ਵਿੱਚ ਬਹੁਤ ਜ਼ਬਰਦਸਤ ਨੌਲੇਜ ਹੈ ਇਸ ਬਾਰੇ ਕਿ ਪਰਪਸ ਆਫ ਲਾਈਫ, ਜਿਹੜੀ ਹਿਊਮਨ ਲਾਈਫ ਹੈ, ਇਹਦਾ ਪਰਪਸ ਕੀ ਹੋਣਾ ਚਾਹੀਦਾ। ਛੋਟੀ ਜਿਹੀ ਗੱਲ ਮੈਂ ਇੱਕ ਰੈਫਰੈਂਸ ਦੇਣਾ ਚਾਹੁੰਦਾ, ਉਹਨਾਂ ਨੇ 4 ਸ਼ਬਦਾਂ ਦੇ ਵਿੱਚ ਹਿਊਮਨ ਲਾਈਫ ਨੂੰ ਦੱਸਤਾ ਕਿ 4 ਤੁਹਾਡੇ ਗੋਲ ਹੋਣੇ ਚਾਹੀਦੇ ਨੇ ਲਾਈਫ ਦੇ, ਧਰਮ, ਅਰਥ, ਕਾਮ, ਮੋਕਸ਼। ਪਹਿਲੇ 25 ਸਾਲ ਹੋ ਕੇ ਨਜ਼ਮੇ, ਉਹਨਾਂ ਨੇ ਕੈਵਰੇਜ ਲਾਈਫ ਉਸ ਜ਼ਮਾਨੇ ਚ ਕਿਹਾ ਕਿ 100 ਸਾਲ ਦੀ ਕੈਵਰੇਜ ਲਾਈਫ ਹੈ। ਪਹਿਲੇ 25 ਸਾਲ ਉਹ ਕਹਿੰਦੇ ਧਰਮ ਮੀਨਸ ਟੂ ਅਟੇਨ ਨੌਲੇਜ, ਕਿ ਤੁਸੀਂ ਆਪਣਾ ਗਿਆਨ ਪ੍ਰਾਪਤ ਕਰੋ, ਚਾਹੇ ਤੁਸੀਂ ਇੰਜੀਨੀਅਰ ਬਣਨਾ ਹੈ, ਡਾਕਟਰ ਬਣਨਾ ਹੈ, ਜੋ ਵੀ ਬਣਨਾ ਹੈ, ਕਿਸੇ ਨੇ ਰਾਈਟਰ ਬਣਨਾ ਹੈ, ਜਰਨਲਿਸਟ ਬਣਨਾ ਹੈ, ਉਹ ਪਹਿਲੇ 25 ਸਾਲ ਕਹਿੰਦੇ ਤੁਸੀਂ ਆਪਣੀ ਨੌਲੇਜ ਅਟੇਨ ਕਰੋ। ਦੂਸਰਾ ਅਰਥ, ਫਿਰ ਤੁਸੀਂ ਜਿਹੜੀ ਨੌਲੇਜ ਅਟੇਨ ਕੀਤੀ ਹੈ ਉਹਦੇ ਬੇਸ ਦੇ ਉੱਤੇ ਤੁਸੀਂ ਅਗਲੇ 25 ਸਾਲ ਆਪਣੀ ਪੈਸਾ ਕਮਾਓ, ਕਿਉਂਕਿ ਪੈਸਾ ਜਿਹੜਾ ਪੈਸਾ ਵੀ ਹੈ, ਇਹ ਵੀ ਇੱਕ ਲਾਈਫ ਦੇ ਵਿੱਚ ਡਿਗਨਿਟੀ ਦਾ ਸਾਈਨ ਹੁੰਦਾ। ਤੇ ਉਸ ਤੋਂ ਬਾਅਦ ਅਗਲੇ 25 ਸਾਲ ਜੋ ਤੁਸੀਂ ਹਾਸਲ ਕੀਤਾ ਉਹਦੀ ਜਿਹੜੀ ਜਿਹੜਾ ਕਾਮ ਹੈ ਉਹਨੂੰ ਤੁਸੀਂ ਪ੍ਰੋਪਰ ਇਸਤੇਮਾਲ ਕਰੋ, ਆਪਣੀ ਫੈਮਿਲੀ ਨੂੰ ਅੱਗੇ ਵਧਾਓ, ਉਹਦੇ ਚ ਜਿਹੜਾ ਧਰਮ, ਅਰਥ, ਕਾਮ, ਉਹਦੇ ਚ ਇਹ ਚੀਜ਼ ਆ ਜਾਂਦੀ ਹੈ। ਐਂਡ ਫਾਈਨਲੀ ਜਿਹੜੇ ਅਗਲੇ 75 ਈਅਰ ਤੋਂ ਆਨਵਰਡ ਹੈ, ਉਹ ਕਹਿੰਦੇ ਤੁਸੀਂ ਇਸ ਤਰ੍ਹਾਂ ਦੇ ਕੰਮ ਕਰਨੇ ਨੇ ਜਿੱਥੇ ਤੁਸੀਂ ਸਮਾਜ ਨੂੰ ਤੁਸੀਂ ਵਾਪਸ ਕਰਨਾ ਹੈ ਔਰ ਆਪਣੀ ਲਿਬਰੇਸ਼ਨ ਆਫ ਸੋਲ ਕਰਨੀ ਹੈ। ਇਹ ਛੋਟੀ ਜਿਹੀ ਡਿਸਕ੍ਰਿਪਸ਼ਨ ਮੈਂ ਦੱਸੀ ਹੈ ਜਿਹੜੀ ਸਾਡੀ ਆਯੁਰਵੇਦ ਦੇ ਗ੍ਰੰਥਾਂ ਦੇ ਵਿੱਚ ਆਉਂਦੀ ਹੈ ਕਿ ਤੁਹਾਡਾ ਪਰਪਸ ਆਫ ਲਾਈਫ, ਹਿਊਮਨ ਲਾਈਫ ਦਾ ਪਰਪਸ ਕੀ ਚਾਹੀਦਾ। ਤੇ
ਥੈਂਕ ਯੂ, ਬਹੁਤ ਵਧੀਆ, ਥੈਂਕ ਯੂ। ਤੁਹਾਡੀ ਸਰ ਨੌਲੇਜ ਹਰ ਫੀਲਡ ਦੇ ਵਿੱਚ ਬੜੀ ਵਾਸਤ ਹੈ ਆਯੁਰਵੇਦ ਦੇ। ਮੈਂ ਦੱਸ ਦਵਾਂ ਕਿ ਜੇ ਆਯੁਰਵੇਦ ਦੀ ਗੱਲ ਆਏ ਤੇ ਤੁਸੀਂ ਹਰੀਸ਼ ਵਰਮਾ ਜੀ ਨਾਲ ਸੰਪਰਕ ਕਰਨਾ ਔਰ ਜ਼ਿੰਦਗੀ ਦੀਆਂ ਬਹੁਤ ਵਧੀਆ ਗੱਲਾਂ ਅਸੀਂ ਤੁਹਾਡੇ ਕੋਲੋਂ ਸਿੱਖ ਸਕਦੇ ਹਾਂ, ਕਿਉਂਕਿ ਹਰੀਸ਼ ਵਰਮਾ ਜੀ ਦਾ, ਡਾਕਟਰ ਸਾਹਿਬ ਦਾ ਨਾ ਸਿਰਫ ਨੌਲੇਜ ਇਹਨਾਂ ਨੂੰ ਬਹੁਤ ਜ਼ਿਆਦਾ ਪਰ ਇੱਕ ਐਕਸਪੋਜ਼ਰ, ਤਜਰਬਾ ਇਹਨਾਂ ਨੂੰ ਬਹੁਤ ਜ਼ਿਆਦਾ, ਬਹੁਤ ਸਾਰੀਆਂ ਸ਼ਖਸੀਅਤਾਂ ਦੇ ਨਾਲ ਮਿਲੇ ਨੇ। ਸੋ ਥੈਂਕ ਯੂ ਜੀ, ਤੁਸੀਂ ਅੱਜ ਗੱਲ ਇਹ ਵੀ ਡਿਟੇਲ ਸ਼ੇਅਰ ਕੀਤੀ। ਕਿਸ ਦਿਨ ਆਯੁਰਵੇਦ ਤੇ ਗੱਲ ਕਰਾਂਗੇ ਸਰ, ਕਿਸ ਦਿਨ ਟੀਵੀ ਤੇ ਬੈਠ ਕੇ ਨਾ ਦੋਨੋਂ 2-3 ਟੋਪਿਕਸ ਤੇ ਗੱਲ ਕਰਾਂਗੇ ਤੁਹਾਡੇ ਨਾਲ। ਮੈਂ ਹੋਰ ਚਾਹੁੰਦਾ ਕਿ ਤੁਹਾਡੇ ਨਾਲ ਡਿਸਕਸ਼ਨ ਸਾਡੀ ਹੋਰ ਹੋਇਆ ਕਰੇ, ਤੁਹਾਡੇ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹੈਗੇ ਹਾਂ, ਤੁਸੀਂ ਨੌਲੇਜ ਦਾ ਭੰਡਾਰ ਹੋ। ਆਯੁਰਵੇਦ ਦੇ ਬਾਰੇ ਤੁਹਾਡਾ ਕੋਈ ਵੀ ਸਵਾਲ ਹੈ ਹੈਲਥ ਦੇ ਬਾਰੇ ਤੇ ਤੁਸੀਂ ਡਾਕਟਰ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ ਹਰੀਸ਼ ਵਰਮਾ ਜੀ ਨਾਲ। ਸਰ ਤੁਸੀਂ ਆਪਣਾ ਫੋਨ ਨੰਬਰ ਦਿਓ ਪਹਿਲਾਂ ਤੇ।
416-800-4-1500।
ਠੀਕ ਹੈ ਜੀ, ਮੈਂ ਕੁਇਕਲੀ ਦੱਸ ਦਵਾਂ ਕਿ 164 ਰਨ 8 ਵਿਕਟਾਂ ਦੇ ਨੁਕਸਾਨ ਦੇ ਉੱਤੇ 8ਵੀਂ ਵਿਕਟ ਗਿਰ ਗਈ ਹੈ, 164 ਸਕੋਰ ਆ। ਸੋ ਕੋਈ ਬਹੁਤਾ ਬੜਾ ਸਕੋਰ ਨਹੀਂ ਬਣਾਇਆ ਬਟ ਇੰਡੀਆ ਨੇ ਹੁਣ ਬੋਲਰਸ ਨੂੰ ਵਧੀਆ ਕਮਾਲ ਕਰਨਾ ਪੈਣਾ ਜੇ ਇੰਡੀਆ ਨੇ ਏਸ਼ੀਆ ਕੱਪ ਦੇ ਵਿੱਚ ਰਹਿਣਾ। ਹਾਂਜੀ ਸਰ, ਅੱਜ ਅਸੀਂ ਗੱਲ ਕਰਨੀ ਸੀਗੀ ਉਹਦੀ ਘੁਟਨਿਆਂ ਦੀ, ਨੀਜ਼ ਦੀ। ਸੋ ਉਹਦੀ ਜਾਣਕਾਰੀ ਜੀ ਸਰ ਸ਼ੇਅਰ ਕਰੋ।
ਹਾਂਜੀ, ਇਹ ਆਪਾਂ ਜੀ ਇੱਕ ਤਰ੍ਹਾਂ ਦੇ ਆਰਥਰਾਈਟਿਸ ਹੈ ਉਹਦੀ ਗੱਲ ਕਰਦੇ ਹਾਂ ਜੀ। ਕਿਉਂਕਿ ਆਰਥਰਾਈਟਿਸ ਦਾ ਮਤਲਬ ਹੁੰਦਾ ਜੋੜਾਂ ਚ ਦਰਦ, ਜੋੜਾਂ ਚ ਦਰਦ ਬਹੁਤ ਸਾਰੀ ਬਿਮਾਰੀਆਂ ਦੇ ਵਿੱਚ ਹੋ ਜਾਂਦਾ, ਲਗਭਗ ਕੋਈ 100 ਬਿਮਾਰੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਜੋੜਾਂ ਦੇ ਦਰਦ ਦੀ ਤਕਲੀਫ ਹੁੰਦੀ ਹੈ। ਤੇ ਅਸੀਂ ਅੱਜ ਇੱਕ ਤਰ੍ਹਾਂ ਦੇ ਆਰਥਰਾਈਟਿਸ ਦੀ ਗੱਲ ਕਰਦੇ ਹਾਂ ਜਿਹਦਾ ਨਾਮ ਹੈ ਓਸਟੀਓ ਆਰਥਰਾਈਟਿਸ, ਜਿਹਨੂੰ ਅਸੀਂ ਆਮ ਭਾਸ਼ਾ ਚ ਕਹਿ ਦਿੰਦੇ ਕਿ ਗੋਡਿਆਂ ਦੇ ਵਿੱਚ ਜਿਹੜਾ ਦਰਦ ਹੁੰਦਾ ਹੈ। 50 ਸਾਲ ਦੀ ਉਮਰ ਤੋਂ ਬਾਅਦ ਲੋਕ ਅਕਸਰ ਕਹਿੰਦੇ ਨੇ ਜੀ ਕਿ ਮੇਰੇ ਗੋਡੇ ਦੁਖਦੇ ਨੇ, ਜਦੋਂ ਬੈਠਦੇ ਉੱਠਦੇ ਕੜਕ ਕੜਕ ਦੀਆਂ ਆਵਾਜ਼ਾਂ ਆਉਂਦੀਆਂ, ਔਰ ਡਾਕਟਰ ਨੇ ਕਿਹਾ ਕਿ ਤੁਹਾਡੇ ਗੋਡਿਆਂ ਦੇ ਵਿੱਚ ਗਰੀਸ ਘੱਟ ਗਈ। ਉਹਦਾ ਮਤਲਬ ਇਹ ਹੁੰਦਾ ਹੈ ਕਿ ਗੋਡਿਆਂ ਦੇ ਅੰਦਰ ਜਿਹੜੇ ਨੀ ਜੁਆਇੰਟ ਹੈ ਇਹਨਾਂ ਦੇ ਵਿੱਚ ਇੱਕ ਸਾਈਨੋਵਿਅਲ ਫਲੂਇਡ ਹੁੰਦਾ ਹੈ ਜਿਹੜਾ ਕਿ ਗਰੀਸਿੰਗ ਦਾ ਕੰਮ ਕਰਦਾ, ਜਿਹੜਾ ਤੁਹਾਡੇ ਜੁਆਇੰਟਸ ਨੂੰ ਮੋਬਾਈਲ ਰੱਖਦਾ। ਲੇਕਿਨ ਕਈ ਬੰਦਿਆਂ ਦੇ ਵਿੱਚ ਜਿਵੇਂ ਜਿਵੇਂ ਉਮਰ ਵਧਦੀ ਹੈ ਉਸ ਤਰ੍ਹਾਂ ਜਿਹੜਾ ਸਾਈਨੋਵਿਅਲ ਫਲੂਇਡ ਹੁੰਦਾ ਉਹ ਬਣਨਾ ਘੱਟ ਜਾਂਦਾ, ਜਿਹਦੇ ਕਰਕੇ ਦੋਨਾਂ ਬੋਨਸ ਦੇ ਜਿਹੜੇ ਐਂਡ ਹੁੰਦੇ ਨੇ ਉਹ ਆਪਸ ਚ ਰਗੜਾ ਖਾਣ ਲੱਗ ਜਾਂਦੇ ਨੇ ਔਰ ਉੱਥੇ ਸੋਜਿਸ਼ ਹੋ ਜਾਂਦੀ ਹੈ ਜਿਹਦੇ ਕਰਕੇ ਦਰਦ ਹੁੰਦਾ। ਸੋ ਜਿਹਨਾਂ ਨੂੰ ਨੀ ਜੁਆਇੰਟ ਦਾ ਓਸਟੀ ਆਰਥਰਾਈਟਿਸ ਹੁੰਦਾ, ਪੇਸ਼ੈਂਟ ਅਕਸਰ ਆ ਕੇ ਕਹਿੰਦੇ ਜੀ ਸਾਡੇ ਦੇਖੋ ਗੋਡਿਆਂ ਚ ਦਰਦ ਹੈ, ਗੋਡਿਆਂ ਚ ਸੋਜ ਆਈ ਹੋਈ ਹੈ, ਔਰ ਉਹ ਕਹਿੰਦੇ ਨੇ ਜੀ ਕਿ ਅਸੀਂ ਪੌੜੀਆਂ ਚੜ੍ਹਦੇ ਹਾਂ ਜਾਂ ਉਤਰਦੇ ਹਾਂ, ਖਾਸ ਕਰਕੇ ਉਤਰਨ ਲੱਗੇ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ, ਕਿਚਨ ਚ ਖੜਨ ਲੱਗੇ ਬੜੀ ਤਕਲੀਫ ਹੁੰਦੀ ਹੈ, ਜਦੋਂ ਕਾਰ ਚੋਂ ਬਾਹਰ ਨਿਕਲਦੇ ਨੇ ਉਦੋਂ ਬੜੀ ਤਕਲੀਫ ਹੁੰਦੀ ਹੈ। ਸੋ ਕਈ ਵਾਰ ਪੇਸ਼ੈਂਟ ਲੰਗੜਾ ਕੇ ਵੀ ਚੱਲਣ ਲੱਗ ਜਾਂਦੇ ਨੇ। ਸੋ ਜਦੋਂ ਮੈਡੀਕਲ ਡਾਕਟਰ ਕੋਲ ਆਪਣੇ ਡਾਕਟਰ ਕੋਲ ਜਾਂਦੇ ਨੇ ਪੇਸ਼ੈਂਟ ਦੀ ਕੰਪਲੇਂਟ ਲੈ ਕੇ, ਡਾਕਟਰ ਆਮ ਤੌਰ ਤੇ ਉਹਨਾਂ ਦਾ ਇੱਕ ਐਕਸਰੇ ਕਰਦੇ ਨੇ ਜਾਂ ਫਿਰ ਐਕਸਰੇ ਤੋਂ ਇਹ ਪਤਾ ਲੱਗ ਜਾਂਦਾ ਕਿ ਜਿਹੜੀਆਂ ਦੋ ਹੱਡੀਆਂ ਨੇ ਉਹਨਾਂ ਵਿੱਚ ਜਿਹੜਾ ਗੈਪ ਹੈ ਉਹ ਕਿਆ ਗੈਪ ਉਹ ਘੱਟ ਤਾਂ ਨਹੀਂ ਗਿਆ। ਸੋ ਜੇ ਗੈਪ ਘਟਿਆ ਹੁੰਦਾ ਉਹਦੇ ਬੇਸ ਤੇ ਉਹਦੀ ਗ੍ਰੇਡਿੰਗ ਹੁੰਦੀ ਹੈ ਕਿ ਇਹ ਜਿਹੜਾ ਓਸਟੀਓਆਰਥਰਾਈਟਿਸ ਹੈ ਇਹਦਾ ਗ੍ਰੇਡ ਕੀ ਹੈ, ਗ੍ਰੇਡ 1 ਹੈ, 2 ਹੈ, 3 ਹੈ, 4 ਹੈ, ਉਹ ਗ੍ਰੇਡਿੰਗ ਦੇ ਆਧਾਰ ਤੇ ਫਿਰ ਅੱਗੇ ਉਹਦੇ ਡਿਸੀਜਨ ਹੁੰਦੇ ਨੇ। ਔਰ ਕਈ ਵਾਰ ਲੋਕ ਹੋਪ ਛੱਡ ਦਿੰਦੇ ਨੇ ਕਿ ਜੀ ਇਹ ਬਿਮਾਰੀ ਦਾ ਹੁਣ ਇਹਦਾ ਤਾਂ ਇਲਾਜ ਗੋਡੇ ਰਿਪਲੇਸ ਕਰਾ
ਕੇ। ਹਾਂਜੀ ਸੋਰੀ ਮੈਂ 21 ਸੈਕਿੰਡ ਇੰਟਰਪਟ ਕਰ ਰਿਹਾ ਜੀ, 21 ਸੈਕਿੰਡ ਇੰਟਰਪਟ ਕਰ ਰਿਹਾ। ਬਹੁਤ ਵਧੀਆ ਜਾਣਕਾਰੀ ਜਿਹੜੀ ਹੈ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਤੁਸੀਂ ਬੜੀ ਵਧੀਆ ਜਾਣਕਾਰੀ ਦੇ ਰਹੇ ਸੀ। ਕੋਈ ਵੀ ਆਯੁਰਵੇਦ ਦੇ ਬਾਰੇ ਤੁਹਾਡੀ ਕੋਈ ਵੀ ਸਵਾਲ ਹੈ, ਤੁਸੀਂ ਕੋਰਸ ਜੁਆਇਨ ਕਰਨਾ ਚਾਹੁੰਦੇ ਹੋ, ਜਿਹੜੇ ਰੀਸੈਂਟਲੀ ਕੋਰਸਿਸ ਜਿਹੜੇ ਕਰਵਾਏ ਜਾ ਰਹੇ ਨੇ ਉਹਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ, ਜਾਂ ਅੱਜ ਓਪਨਿੰਗ ਹੋਣ ਜਾ ਰਹੀ ਹੈ ਕਾਲਜ ਦੇ ਬਾਰੇ ਜਿੱਥੇ ਕਿ ਤੁਹਾਨੂੰ ਆਯੁਰਵੇਦ ਟੀਚ ਕੀਤਾ ਜਾਏਗਾ, ਸੋ ਉਹਦੇ ਬਾਰੇ ਕੋਈ ਤੁਸੀਂ ਜਾਣਕਾਰੀ ਲੈਣੀ ਹੈ। ਸਰ ਫੋਨ ਨੰਬਰ ਪਹਿਲਾਂ ਇੱਕ ਵਾਰੀ ਆਪਣਾ ਦਿਓ ਜਰਾ, ਪਹਿਲਾਂ ਫੋਨ ਨੰਬਰ ਦਿਓ।
ਹਾਂਜੀ 416-8040-1500-416-804-1500।
ਠੀਕ ਹੈ ਜੀ, ਮੈਂ ਕੋਈ ਫਿਰ ਦੱਸਦਾ ਕਿ ਅਸੀਂ ਗੱਲਬਾਤ ਸਾਡੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ, ਪੂਰੀ ਡਿਟੇਲ ਚ ਗੱਲ ਕਰਾਂਗੇ। ਬਹੁਤ ਵਧੀਆ ਜਾਣਕਾਰੀ ਜਿਹੜੀ ਉਹ ਦਿੱਤੀ ਜਾ ਰਹੀ ਹੈ। ਇੰਡੀਆ ਦਾ ਸਕੋਰ ਅਸੀਂ ਦੱਸ ਦਈਏ 173, 173 ਰਨ 8 ਵਿਕਟਾਂ ਦੇ ਨੁਕਸਾਨ ਦੇ ਉੱਤੇ, 174 ਚਾਹੀਦਾ ਹੈ ਸ਼੍ਰੀਲੰਕਾ ਨੂੰ ਜਿੱਤਣ ਵਾਸਤੇ। ਬੜਾ ਇੰਟਰਸਟਿੰਗ ਰੋਮਾਂਚਕ ਮੁਕਾਬਲਾ ਹੋਏਗਾ, ਸ਼੍ਰੀਲੰਕਾ ਵੀ ਜਿੱਤ ਸਕਦਾ, ਇੰਡੀਆ ਵੀ ਜਿੱਤ ਸਕਦਾ। ਗੱਲਬਾਤ ਜਾਰੀ ਰਹੇਗੀ 416-475-5000-4175-5000। ਹੈਵ ਵੰਡਰਫੁਲ ਡੇ, ਥੈਂਕ ਯੂ।
The views expressed on the preceding program may not necessarily be those of the owner or management of WTOR radio station.
The most glorious, the most exciting, the most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorship, please call 905-849-5551 or log on to humawards.ca.
East or West End mein Best Choice Taxi or Scarborough City Cab अब बन गई है एक larger taxi company, Toronto One Taxi, जो offer करते हैं cash calls, corporate accounts, a large TTC contract for city-wide sedan taxi work, and stickers for airport pickup during peak time. Taxi owners or operators के लिए इनके पास है मुस्तकम आमदनी बनाने का शानदार मौका। सिर्फ इस महीने September 10 तक brokerage dues में जबरदस्त discount हासिल करें। Call 416-252-7777।
UK, Switzerland अते इटली तो बाद खालिस्तान referendum दिया वोटां दा अगला पड़ा Canada। Canada विच खालिस्तान दिया वोटां दा पहला center Brampton विच लगेगा। ਬ੍ਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਪਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2692
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL बिकॉज वी केयर
बिजनेस को बढ़ाएं और 770M को ट्यून करें टोरंटो के
पंजाब दे अमीर विरसे दी बुकर चो यादां दे संदूरी सफर दा हम सफर सांझा विरसा